ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਥਰ ਥਰ ਕੰਪੈ ਜੀਅੜਾ, ਥਾਣ ਵਿਹੂਣਾ ਹੋਏ, ਥਾਣ ਮਾਨ ਸੱਚ ਏਕ ਹੈ, ਕਾਜ ਨਾ ਫੀਤੈ ਕੋਏ। ਥਰ ਥਰ ਕੰਪੈ ਜੀਅੜਾ, ਥਾਣ ਵਿਹੂਣਾ ਹੋਏ, ਥਾਣ ਮਾਨ ਸੱਚ ਏਕ ਹੈ, ਕਾਜ ਨਾ ਫੀਤੈ ਕੋਏ। ਫਿਰ ਨਾਰਾਇਣ ਫਿਰ ਗੁਰੂ ਫਿਰ ਸਾਚਾ ਵਿਚਾਰ, ਸੁਰ ਨਰ ਨਾਥ ਹੈ ਨਾਥ ਤੂੰ ਨਿਧਾਰਾਧਾਰ। ਸਰਬੇ ਥਾਨ ਥਨੰਤਰੀ ਤੂੰ ਦਾਤਾ ਦਾਤਾਰ, ਜਹ ਦੇਖਾਂ ਤਹਿ ਏਕ ਤੂੰ ਅੰਤ ਨਾ ਪਾਰਾਵਾਰ। ਥਾਨ ਥਨੰਤਰ ਰਵ ਰਹਿਆ ਗੁਰਸਬ ਦੀ ਵਿਚਾਰ, ਅਣ ਮੰਗਿਆ ਦਾਨ ਦੇਵ ਸੀ ਵੱਡਾ ਅਗਮ ਅਪਾਰ। ਥਾਨ ਥਨੰਤਰ ਰਵ ਰਹਿਆ ਗੁਰਸਬ ਦੀ ਵਿਚਾਰ, ਅਣ ਮੰਗਿਆ ਦਾਨ ਦੇਵ ਸੀ ਵੱਡਾ ਅਗਮ ਅਪਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਜੀ ਦੀ ਸੱਚ ਨਿਵਾਜੀ ਪਰਮ ਸਨਮਾਨ ਜੋ ਗੁਰੂ ਖਾਲਸਾ ਸਾਹਿਬ ਮਹਾਰਾਜ ਸਾਹਿਬ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ, ਅੰਮ੍ਰਿਤ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਬਖਸ਼ੇ ਹਨ। ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਵਾਹਿਗੁਰੂ ਮੰਤਰ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ, ਉਪਰੰਤ ਆਸਾ ਜੀ ਦੀ ਵਾਰ ਦੇ ਕੀਰਤਨ ਗੁਰੂ ਸਵਾਰਿਆਂ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਲੜੀਵਾਰ ਗੁਰਬਾਣੀ ਦੀ ਕਥਾ ਜੋ ਗੁਰੂ ਘਰ ਵਿੱਚ ਚੱਲ ਰਹੀ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਉਪਦੇਸ਼, ਦੱਖਣੀ ਓਅੰਕਾਰ ਦੀ ਬਾਣੀ ਵਿੱਚ ਸਾਧ ਸੰਗਤ ਜੀ ਜੋ ਆਪ ਜੀ ਸਰਵਣ ਕਰਦੇ ਹੋ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਸਰਦਾ ਭਾਵਨਾ ਨਾਲ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ, ਕਿਉਂਕਿ ਮਹਾਰਾਜ ਜੀ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਮਰੱਥ ਮੰਨਦਿਆਂ ਹੋਇਆਂ ਜੇ ਮਨ ਕਰਕੇ ਸਾਧ ਸੰਗਤ ਜੀ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਜਾਵਾਂਗੇ ਤੇ ਗੁਰੂ ਸਾਹਿਬ ਜੀ ਕਿਰਪਾ ਕਰਕੇ ਬਾਂਹ ਵੀ ਫੜ ਲੈਣਗੇ, ਔਗਣ ਵੀ ਸਾਧ ਸੰਗਤ ਜੀ ਜਿਤਾਰਨਗੇ। ਗੁਰੂ ਸਾਹਿਬ ਜੀ ਦਾ ਬਿਰਦ ਉਹਨਾਂ ਦਾ ਸੁਭਾਅ ਹੈ। ਮਹਾਰਾਜ ਦੇ ਬਚਨ ਨੇ ਹਰ ਸਮਰੱਥ ਕੀ ਸਰਣਾ, ਜਿਹੜਾ ਸਮਰੱਥ ਹੈ ਉਹਦੀ ਸ਼ਰਨ ਵਿੱਚ ਆਉਣ ਕਰਕੇ ਸਾਧ ਸੰਗਤ ਜੀ ਭਲਾ ਹੀ ਹੁੰਦਾ। ਜੀਓ ਪਿੰਡ ਤਾਂ ਨਿਰਾਸ ਮੇਰੀ ਪ੍ਰਭ ਏਕ ਕਾਰਨ ਕਰਨਾ, ਜਿਸਨੇ ਸਰੀਰ ਦਿੱਤਾ ਪਿੰਡ ਫਿਰ ਇਹਦੇ ਵਿੱਚ ਜੀ ਜਿੰਦ ਪਾਈ, ਕਹਿੰਦੇ ਫਿਰ ਸਾਰੇ ਕਾਰਜਾਂ ਨੂੰ ਕਰਨ ਵਾਸਤੇ ਜਿਹੜਾ ਇੱਕ ਅਕਾਲ ਪੁਰਖ ਵਾਹਿਗੁਰੂ ਸਮਰੱਥ ਹੈ, ਜੇ ਉਹ ਹੀ ਸਮਰੱਥ ਹੈ ਤੇ ਫਿਰ ਉਸੇ ਪਰਮੇਸ਼ਰ ਦੇ ਸਮਰੱਥ ਪਰਮੇਸ਼ਰ ਦੀ ਸ਼ਰਨ ਵਿੱਚ ਹੀ ਸਾਧ ਸੰਗਤ ਦੀ ਜਾਣ ਕਰਕੇ ਭਲਾ ਹੋਵੇਗਾ। ਉਸੇ ਸਮਰੱਥ ਪਰਮੇਸ਼ਰ ਦਾ ਹੀ ਸਰਗੁਣ ਸਰੂਪ ਨੇ ਗੁਰੂ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਬਦ ਸਰੂਪ ਨੇ, ਗੁਰੂ ਕੀ ਬਾਣੀ ਗੁਰੂ ਕਾ ਸ਼ਬਦ ਸਾਧ ਸੰਗਤ ਜੀ ਗੁਰੂ ਹੈ ਤੇ ਪਰਮੇਸ਼ਰ ਸਰੂਪ ਕਿਵੇਂ ਹੈ, ਪਰਮੇਸ਼ਰ ਸਾਧ ਸੰਗਤ ਜੀ ਨਿਰਗੁਣ ਤੇ ਸਰਗੁਣ ਦੋਨਾਂ ਸਰੂਪਾਂ ਚ ਵਿਚਰਦਾ, ਸਰਗੁਣ ਸਰੂਪ ਉਦੋਂ ਧਾਰਦਾ ਜਦੋਂ ਕੋਈ ਕਵਿਤਾ ਕਰਨਾ ਹੋਵੇ ਤੇ ਉਵੇਂ ਰਹਿੰਦਾ ਸਾਧ ਸੰਗਤ ਜੀ ਉਹ ਨਿਰਗੁਣ ਰੂਪ ਵਿੱਚ। ਨਿਰਗੁਣ ਰੂਪ ਵਿੱਚ ਸਾਧ ਸੰਗਤ ਉਹ ਇਹਨਾਂ ਅੱਖਾਂ ਦਾ ਵਿਸ਼ਾ ਨਹੀਂ, ਨਿਰਗੁਣ ਰੂਪ ਦੇ ਇਹ ਨੇਤਰ ਦਰਸ਼ਨ ਨਹੀਂ ਕਰਦੇ, ਦਰਸ਼ਨ ਸਰਗੁਣ ਸਰੂਪ ਦੇ ਸਾਧ ਸੰਗਤ ਜੀ ਕੀਤੇ ਜਾਂਦੇ ਆ। ਕਿਉਂਕਿ ਜਦੋਂ ਸਰਗੁਣ ਸਰੂਪ ਧਾਰਨ ਕਰਦਾ ਉਦੋਂ ਉਹ ਆਕਾਰ ਵਿੱਚ ਆਉਂਦਾ ਤੇ ਅੱਖ ਆਕਾਰ ਨੂੰ ਦੇਖਦੀ ਆ, ਨਿਰ ਆਕਾਰ ਨੂੰ ਨਹੀਂ। ਨਿਰਗੁਣ ਰੂਪ ਵਿੱਚ ਪਰਮਾਤਮਾ ਨਿਰ ਆਕਾਰ ਹੈ, ਇਸ ਕਰਕੇ ਇਸ ਅੱਖ ਨਾਲ ਨਹੀਂ ਦੇਖਿਆ ਜਾ ਸਕਦਾ। ਜਦੋਂ ਸਰਗੁਣ ਰੂਪ ਹੋ ਕੇ ਸਾਧ ਸੰਗਤ ਜੀ ਆਉਂਦਾ ਕੋਈ ਕਵਿਤਾ ਕਰਨ ਵਾਸਤੇ, ਫਿਰ ਉਹ ਆਕਾਰ ਧਾਰਨ ਕਰਦਾ ਤੇ ਆਕਾਰ ਨੂੰ ਆਪਾਂ ਦੇਖ ਸਕਦੇ ਹਾਂ, ਉਹਦੇ ਦਰਸ਼ਨ ਕਰ ਸਕਦੇ ਹਾਂ। ਗੁਰੂ ਕੀ ਬਾਣੀ, ਗੁਰੂ ਕਾ ਸ਼ਬਦ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਸਰੂਪ ਹੈ ਸਾਧ ਸੰਗਤ ਜੀ, ਇਹ ਨਿਰਗੁਣ ਤੇ ਸਰਗੁਣ ਦੋਨਾਂ ਦਾ ਸੁਮੇਲ ਹੈ। ਲਿਖਤੀ ਰੂਪ ਵਿੱਚ ਮਹਾਰਾਜ ਜੀ ਦੇ ਹਿਰਦੇ ਤੇ ਸਾਧ ਸੰਗਤ ਜੀ ਜੋ ਗਿਆਨ ਫੁਰਿਆ ਸੀ ਉਹਨੂੰ ਲਿਖਤੀ ਰੂਪ ਵਿੱਚ ਸਾਡੇ ਤੱਕ ਪਹੁੰਚਾਉਣ ਕਰਕੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਇਹਨਾਂ ਨੇਤਰਾਂ ਨਾਲ ਦਰਸ਼ਨ ਕਰਦੇ ਹਾਂ, ਸ਼ਬਦ ਦੇ ਨੇਤਰਾਂ ਨਾਲ ਦਰਸ਼ਨ ਕਰਦੇ ਹਾਂ। ਉੱਥੇ ਇਹ ਸਾਧ ਸੰਗਤ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਰਗੁਣ ਸਰੂਪ ਨੇ, ਕਿਉਂਕਿ ਆਪਾਂ ਨੂੰ ਦਰਸ਼ਨ ਦਿੰਦੇ ਆ। ਪਰ ਸ਼ਬਦ ਅਸਲ ਵਿੱਚ ਸਾਧ ਸੰਗਤ ਜੀ ਹੁੰਦਾ ਉਂਝ ਨਿਰਗੁਣ ਹੈ, ਕਿਉਂਕਿ ਸ਼ਬਦ ਜੰਮਦਾ ਮਰਦਾ ਨਹੀਂ, ਸ਼ਬਦ ਸਦੀਵੀ ਹੈ, ਅਵਨਾਸ਼ੀ ਹੈ। ਸ਼ਬਦ ਦੇ ਅੱਗ ਨਾਲ ਸੜ ਜਾਣ ਕਰਕੇ ਵੀ ਸਾਧ ਸੰਗਤ ਜੀ ਸ਼ਬਦ ਨਾਸ ਨਹੀਂ ਹੁੰਦਾ, ਸ਼ਬਦ ਨਿਰਗੁਣ ਵੀ ਹੈ ਸਰਗੁਣ ਵੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਦਾ ਸਰਗੁਣ ਸਰੂਪ ਆਪਾਂ ਆਖਾਂਗੇ ਤੇ ਇਹਨਾਂ ਦੇ ਵਿੱਚੋਂ ਹੀ ਆਪਾਂ ਨੂੰ ਅਕਾਲ ਪੁਰਖ ਦੇ ਨਿਰਗੁਣ ਸਰੂਪ ਦੇ ਵੀ ਦਰਸ਼ਨ ਹੋਣਗੇ। ਇਸ ਕਰਕੇ ਜਿੱਥੇ ਮਹਾਰਾਜ ਦੇ ਬਚਨ ਨੇ ਹਰ ਸਮਰੱਥ ਕੀ ਸਰਨ, ਹਰੀ ਸਮਰੱਥ ਦੀ ਸ਼ਰਨ ਵਿੱਚ ਆਓ ਭਾਈ, ਉੱਥੇ ਫਿਰ ਕਿਵੇਂ ਜਾਵਾਂਗੇ? ਹਰੀ ਸਮਰੱਥ ਦੀ ਸ਼ਰਨ ਵਿੱਚ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਵਾਂਗੇ ਤੇ ਹਰੀ ਸਮਰੱਥ ਦੀ ਸ਼ਰਨ ਹੀ ਹੋਵੇਗੀ ਉਹ। ਉੱਥੇ ਆਪਾਂ ਪਰਮਾਤਮਾ ਦੀ ਸ਼ਰਨ ਵਿੱਚ ਹੀ ਹਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆ ਜਾਵਾਂਗੇ। ਜੀਓ ਪਿੰਡ ਧਨਰਾਸ ਮੇਰੀ ਪ੍ਰਭ ਏਕ ਕਾਰਨ ਕਰਨਾ, ਸਾਰੇ ਕਾਰਜਾਂ ਨੂੰ ਕਰਨ ਵਾਲਾ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਆ ਜਿਹਨੇ ਸਰੀਰਾਂ ਦੀ ਰਚਨਾ ਰਚੀ, ਫਿਰ ਉਹਨਾਂ ਵਿੱਚ ਜਿੰਦ ਪਾਈ, ਫਿਰ ਸ਼ਰਨ ਵਿੱਚ ਤਾਂ ਆ ਗਏ ਤੇ ਸ਼ਰਨ ਵਿੱਚ ਆ ਕੇ ਫਿਰ ਕੀ ਕਰਨਾ? ਹੁਣ ਮਹਾਰਾਜ ਦੀ ਸ਼ਰਨ ਵਿੱਚ ਆ ਗਏ ਆਪਾਂ, ਸਰੀਰ ਕਰਕੇ ਦਰਸ਼ਨ ਕੀਤੇ ਨੇ, ਨਮਸਕਾਰ ਕੀਤੇ, ਕਹਿੰਦੇ ਅਗਲਾ ਕਰਮ ਫਿਰ ਗੁਰਮੁਖਾ ਤੇਰੇ ਵਾਸਤੇ ਇਹ ਹੈ, ਸਿਮਰ ਸਿਮਰ ਸਦਾ ਸੁਖ ਪਾਈਆ ਜੀਵਨੇ ਕਾ ਮੂਲ। ਤੇਰੇ ਜੀਵਨ ਦਾ ਮੂਲ ਪਰਮਾਤਮਾ ਦਾ ਚੇਤੇ ਕਰਨਾ ਹੈ, ਪਰਮਾਤਮਾ ਦੀ ਯਾਦ ਤੇਰੇ ਜੀਵਨ ਦਾ ਆਸਰਾ। ਸਾਰੇ ਸੁਖਾਂ ਨੂੰ ਜੇ ਪ੍ਰਾਪਤ ਕਰਨਾ ਚਾਹੁੰਦਾ, ਆਤਮਕ ਸੁਖ ਦੇ ਜੇ ਪ੍ਰਾਪਤੀ ਚਾਹੁੰਦਾ ਕਰਨੀ, ਜੇ ਆਤਮਕ ਮੰਡਲਾਂ ਚ ਤੇਰਾ ਮਨ ਕਰਦਾ ਮੈਂ ਉਡਾਰੀਆਂ ਮਾਰਾਂ, ਤੇ ਉਸ ਵਾਸਤੇ ਮਹਾਰਾਜ ਜੀ ਦੀ ਸ਼ਰਨ ਵਿੱਚ ਆਣ ਕੇ ਵੀ ਉਸ ਪਰਮਾਤਮਾ ਨੂੰ ਚੇਤੇ ਕਰ। ਜਾਂ ਸ਼ਰਨ ਵਿੱਚ ਆਉਣਾ ਹੀ ਇਸੇ ਕਰਕੇ ਹੈ ਵੀ ਸਾਡੇ ਚੇਤੇ ਵਿੱਚ ਸਾਧ ਸੰਗਤ ਜੀ ਸਦੀਵੀ ਵੱਸ ਜਾਵੇ। ਉਹ ਸਿਮਰ ਸਿਮਰ ਸਦਾ ਸੁਖ ਪਾਈਏ, ਕਹਿੰਦੇ ਸਿਮਰੇਗਾ ਸਿਮਰੇਗਾ ਚੇਤੇ ਕਰੇਗਾ ਤੇ ਸੁਖ ਦੀ ਪ੍ਰਾਪਤੀ ਹੋ ਜਾਵੇਗੀ। ਫਿਰ ਕਹਿੰਦੇ ਨੇ ਨਿਰਗੁਣ ਸਰੂਪ, ਇਹੀ ਗੁਰੂ ਸਾਧ ਸੰਗਤ ਜੀ ਨਿਰਗੁਣ ਸਰੂਪ ਕਿਵੇਂ? ਰਵ ਰਹਿਆ ਸਰਬੱਤ ਠਾਈ ਸੂਖਮੋ ਅਸਥੂਲ, ਸੂਖਮ ਤੇ ਅਸਥੂਲ ਦੋਵੇਂ ਸਰੂਪ ਨੇ। ਰਵ ਰਹਿਆ ਸਰਬੱਤ ਠਾਈ, ਸ਼ਬਦ ਰੂਪ ਹੋ ਕੇ ਜਿੱਥੇ ਸਾਧ ਸੰਗਤ ਜੀ ਸ਼ਬਦ ਬ੍ਰਹਮ ਨੂੰ ਕਹਿੰਦੇ ਆ ਤੇ ਬ੍ਰਹਮ ਸਰਬ ਵਿਆਪੀ ਹੈ, ਉੱਥੇ ਗੁਰੂ ਕੀ ਬਾਣੀ, ਗੁਰੂ ਕਾ ਸ਼ਬਦ ਸਰਬ ਵਿਆਪੀ ਹੈ ਤੇ ਨਿਰਗੁਣ ਰੂਪ ਵਿੱਚ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਪਾਂ ਗੁਰਦੁਆਰੇ ਚ ਪ੍ਰਕਾਸ਼ ਕਰ ਲੈਂਦੇ ਹਾਂ, ਉੱਥੇ ਉਹੀ ਸ਼ਬਦ ਸਰਗੁਣ ਰੂਪ ਹੋ ਕੇ ਸਾਧ ਸੰਗਤ ਜੀ ਆਪਾਂ ਨੇ ਤੇ ਮਿਹਰਾਂ ਕਰਦੇ ਆ, ਆਪਾਂ ਨੂੰ ਦਰਸ਼ਨ ਬਖਸ਼ਦੇ ਆ। ਤਾਂ ਸਤਿਗੁਰੂ ਜੀ ਨੇ ਕਿਰਪਾ ਕੀਤੀ, ਇਸ ਭਾਗਾ ਸਮਾਂ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ, ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਬੈਠਣ ਦਾ ਆਪਾਂ ਨੂੰ ਪ੍ਰਾਪਤ ਹੋਇਆ। ਮਹਾਰਾਜ ਜੀ ਜਿਵੇਂ ਕਿਰਪਾ ਕਰ ਰਹੇ ਨੇ, ਆਓ ਉਹਨਾਂ ਦਾ ਬਚਨ ਸਰਵਣ ਕਰੀਏ, ਲਾਹ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਥਰ ਥਰ ਕੰਪੈ ਜੀ ਅੜਾ, ਥਾਣ ਵਿਹੂਣਾ ਹੋਏ।
ਮਹਾਰਾਜ ਜੀ ਨੇ ਸਾਧ ਸੰਗਤ ਜੀ ਚੌਂਤਵੀਂ ਪੌੜੀ ਦੱਖਣੀ ਓਂਕਾਰ ਬਾਣੀ, ਓਂਕਾਰ ਸਾਧ ਸੰਗਤ ਇਸ ਬਾਣੀ ਦਾ ਸਿਰਲੇਖ ਹੈ, ਜਿਸ ਦੀ ਚੌਂਤਵੀਂ ਪੌੜੀ ਦੀ ਪ੍ਰਾਰੰਭਤਾ ਕੀਤੀ। ਥਰ ਥਰ ਕੰਪੈ ਜੀ ਅੜਾ, ਮੇਰੀ ਜਿੰਦ ਥਰ ਥਰ ਕੰਬਦੀ ਹੈ। ਥਾਣ ਵਿਹੂਣਾ ਹੋਏ, ਕਿਉਂ? ਕਿਉਂਕਿ ਮੈਨੂੰ ਅਜੇ ਕੋਈ ਥਾਂ ਪ੍ਰਾਪਤ ਨਹੀਂ ਹੋਇਆ। ਜਿਸ ਥਾਂ ਦੀ, ਜਿਸ ਸਰੂਪ ਦੀ ਪ੍ਰਾਪਤੀ ਹੋਣ ਕਰਕੇ ਇਹ ਜਿੰਦ ਜਿਹੜੀ ਆ ਕੰਬਣੋਂ ਹਟ ਜਾਵੇ, ਇਹਨੂੰ ਆਸਰਾ ਮਿਲ ਜਾਵੇ, ਇਹਨੂੰ ਕੋਈ ਟਿਕਾਣਾ ਮਿਲ ਜਾਵੇ, ਕੋਈ ਥੰਮੀ ਮਿਲ ਜਾਵੇ, ਉਹ ਥਾਂ ਮੈਨੂੰ ਅਜੇ ਨਹੀਂ ਮਿਲਿਆ। ਅਜੇ ਮੇਰੀ ਜਿੰਦ ਕੰਬਦੀ, ਕਿਉਂ ਕੰਬਦੀ ਹੈ? ਭਾਈ ਗੁਰਦਾਸ ਜੀ ਨੇ ਬਚਨ ਕੀਤੇ ਨੇ ਅੰਤਰ ਜਾਮੀ ਸੁਣ ਕਾਂਪਤ ਹੋ ਅੰਤਰ ਗਤ, ਜਿੰਦ ਇਸ ਕਰਕੇ ਕੰਬਦੀ ਹੈ ਵੀ ਪਾਪ ਬਹੁਤ ਕੀਤੇ ਨੇ, ਪਰਮਾਤਮਾ ਅੰਤਰਜਾਮੀ ਹੈ, ਉਹ ਪਾਪਾਂ ਦਾ ਬੋਝ ਵਿਆਕਲ ਕਰਦਾ ਅੰਦਰੋਂ, ਫਿਰ ਉਸ ਸਰੂਪ ਦੀ ਅਜੇ ਤੱਕ ਪ੍ਰਾਪਤੀ ਨਹੀਂ ਹੋਈ ਜਿਹੜਾ ਪਾਪਾਂ ਦੀ ਪੰਡ ਦਾ ਭਾਰ ਉਤਾਰ ਦੇਵੇ ਤੇ ਇਹ ਜਿੰਦ ਸਾਧਸੰਗ ਜੀ ਸੁਰਖਰੂ ਹੋ ਸਕੇ। ਕਹਿੰਦੇ ਥਾਂ ਉਸ ਸਰੂਪ ਰੂਪੀ ਥਾਂ ਦੀ ਪ੍ਰਾਪਤੀ ਨਾ ਹੋਣ ਕਰਕੇ ਮੇਰੀ ਜਿੰਦ ਕੰਬਦੀ ਹੈ, ਮੈਨੂੰ ਆਪਣੇ ਇਸੇ ਸਰੀਰ ਵਿੱਚੋਂ ਅਜੇ ਤੱਕ ਆਤਮ ਵਸਤੂ ਦਾ ਚਿਲਕਾਰਾ ਨਹੀਂ ਪਿਆ, ਅਜੇ ਸੁਰਤ ਨੇ ਸ਼ਬਦ ਨਾਲ ਕਦੀ ਸੁਮੇਲ ਕੀਤਾ ਨਹੀਂ, ਉਸ ਸਰੂਪ ਦੀ ਸੁੱਖ ਵਾਲੇ ਸਰੂਪ ਦੀ ਮੈਨੂੰ ਪ੍ਰਾਪਤੀ ਨਹੀਂ ਹੋਈ, ਇਸ ਕਰਕੇ ਮੇਰਾ ਜੀ ਜਿਹੜਾ ਕੰਬਦਾ ਹੈ ਜੀ।
ਥਾਨ ਮਾਨ ਸੱਚ ਇੱਕ ਹੈ ਕਾਜ ਨਾ ਫੀਟੈ ਕੋਏ।
ਕਹਿੰਦੇ ਨੇ ਜਦੋਂ ਦੇਖ ਲਿਆ ਵੀ ਸਭ ਥਾਵਾਂ ਤੇ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਇੱਕ ਵਰਤ ਰਿਹਾ, ਤੇ ਜੇ ਉਸਦੇ ਚਰਨ ਫੜ ਲੈ ਜਾਣ ਤੇ ਜਿੰਦ ਕੰਬਣੋਂ ਹਟ ਸਕਦੀ ਹੈ, ਫਿਰ ਪਾਪਾਂ ਦੀ ਦੁੱਖਾਂ ਦੀ ਨਿਵਰਤੀ ਹੋ ਸਕਦੀ, ਫਿਰ ਕੋਈ ਕਾਜ ਜਿਹੜਾ ਜੀਵਨ ਦੀ ਸਫਲਤਾ ਵਾਲਾ ਸੀ ਇਹ ਨਿਖੁੱਟਦਾ ਨਹੀਂ। ਜੇ ਮਹਾਰਾਜ ਜੀ ਨੂੰ ਜਾਣ ਲਈ ਵੀ ਸਭ ਥਾਵਾਂ ਤੇ ਉਹੀ ਵਰਤਦੇ ਨੇ ਜਿਹੜਾ ਸਾਰਿਆਂ ਥਾਵਾਂ ਤੇ ਵਰਤਣ ਵਾਲਾ, ਫਿਰ ਕਿਉਂ ਨਾ ਉਹਦੀ ਸ਼ਰਨ ਗ੍ਰਹਿਣ ਕੀਤੀ ਜਾਏ, ਜੇ ਉਸਦੇ ਚਰਨ ਫੜ ਲੈ ਜਾਣ ਤੇ ਫਿਰ ਇਹ ਜਿੰਦ ਦਾ ਡਰ ਮੁੱਕ ਜਾਵੇਗਾ।
ਫਿਰ ਨਾਰਾਇਣ ਫਿਰ ਗੁਰੂ ਫਿਰ ਸਾਚਾ ਵਿਚਾਰ।
ਕਹਿੰਦੇ ਗੁਰਮੁਖੋ ਥਿਰ ਰਹਿਣ ਵਾਲਾ ਉਂਜ ਸੰਸਾਰ ਤੇ ਕੁਝ ਨਹੀਂ ਹੈ, ਪਰ ਫਿਰ ਵੀ ਸਾਰਾ ਕੁਝ ਨਾਸਵੰਤ ਹੋਣ ਦੇ ਬਾਵਜੂਦ ਵੀ ਕੁਝ ਚੀਜ਼ਾਂ ਥਿਰ ਰਹਿਣਗੀਆਂ। ਕੌਣ ਕੌਣ ਥਿਰ ਰਹੇਗਾ? ਥਿਰ ਨਾਰਾਇਣ, ਕਹਿੰਦੇ ਇੱਕ ਅਕਾਲ ਪੁਰਖ ਵਾਹਿਗੁਰੂ ਸਦਾ ਲਈ ਰਹਿਣ ਵਾਲਾ, ਉਹ ਨਾਸ ਨਹੀਂ ਹੁੰਦਾ, ਉਹ ਥਿਰ ਹੈ, ਉਵੇਂ ਥਿਰ ਕੁਝ ਨਹੀਂ ਪਰ ਪਰਮਾਤਮਾ ਥਿਰ ਹੈ। ਫਿਰ ਗੁਰੂ, ਦੂਜਾ ਗੁਰੂ ਵੀ ਸਾਧਸੰਗ ਜੀ ਸਦਾ ਰਹਿੰਦਾ, ਗੁਰੂ ਜੰਮਣ ਮਰਨ ਦੇ ਗੇੜ ਵਿੱਚ ਨਹੀਂ। ਜਿਸ ਕਲਾ ਦਾ ਨਾਂ ਗੁਰੂ ਹੈ, ਜਿਸ ਤਾਕਤ ਦਾ, ਜਿਸ ਜੋਤ ਦਾ, ਉਹ ਜੰਮਦੀ ਮਰਦੀ ਨਹੀਂ। ਜੇ ਗੁਰੂ ਨੇ ਸਦਾ ਰਹਿਣਾ, ਪਰਮਾਤਮਾ ਨੇ ਸਦਾ ਰਹਿਣਾ, ਫਿਰ ਸਾਚਾ ਵਿਚਾਰ, ਉਸ ਸੱਚੇ ਦੀ ਵਿਚਾਰ ਕਰਨ ਵਾਲਾ ਵੀ ਥਿਰ ਹੋ ਜਾਂਦਾ। ਨਾਮ ਰਹਿਓ ਸਾਧੂ, ਰਹਿਓ ਗੁਰ ਗੋਬਿੰਦ। ਇੱਕ ਤੇ ਗੋਬਿੰਦ ਪਰਮਾਤਮਾ ਰਹੇਗਾ, ਗੁਰੂ ਰਹੇਗਾ, ਗੁਰੂ ਦਾ ਪਰਮੇਸ਼ਰ ਦਾ ਨਾਮ ਰਹੇਗਾ, ਇੱਕ ਨਾਮ ਨੂੰ ਜਪਣ ਵਾਲਾ ਜਿਹੜਾ ਉਹ ਸੰਤ ਅਵਸਥਾ ਚ ਪਹੁੰਚ ਗਿਆ ਉਹ ਵੀ ਗੁਰਮੁਖ ਰਹੇਗਾ, ਸਰੀਰ ਕਰਕੇ ਨਹੀਂ। ਸਰੀਰ ਕਰਕੇ ਨੀ ਕੋਈ ਵੀ ਸਤਸੰਗ ਜੀ, ਇੱਥੇ ਗੱਲ ਸਰੀਰ ਦੇ ਰਹਿਣ ਦੀ ਨਹੀਂ, ਪਰ ਕਹਿੰਦੇ ਜਿਸ ਨੇ ਪਰਮਾਤਮਾ ਦੀ ਪ੍ਰਾਪਤੀ ਕਰ ਲਈ, ਜਿਸ ਦੇ ਹਿਰਦੇ ਚ ਨਾਮ ਵਸ ਗਿਆ, ਉਹਨੇ ਸਦਾ ਹੀ ਥਿਰ ਰਹਿਣਾ। ਕਿਉਂ ਥਿਰ ਰਹਿਣਾ, ਕਿਵੇਂ ਥਿਰ ਰਹਿ ਸਕਦਾ? ਕਹਿੰਦੇ ਥਿਰ ਰਹਿਣ ਵਾਲੇ ਦੇ ਵਿੱਚ ਅਭੇਦ ਹੋ ਗਿਆ। ਜਿਸ ਪਰਮਾਤਮਾ ਨੇ ਸਦਾ ਰਹਿਣਾ, ਜਿਹੜਾ ਆਦਿ ਸੱਚ ਜੁਗਾਦ ਸੱਚ ਹੈ, ਜਦੋਂ ਉਹਦਾ ਨਾਮ ਜਪਣ ਕਰਕੇ ਉਸ ਵਿੱਚ ਅਭੇਦ ਹੋ ਗਿਆ, ਫਿਰ ਸਦਾ ਹੀ ਥਿਰ ਰਹੇਗਾ। ਜੇ ਪਰਮਾਤਮਾ ਸਾਧ ਸੰਗਤ ਜੀ ਨਾਸ ਨਹੀਂ ਹੁੰਦਾ ਤੇ ਉਹਦੇ ਵਿੱਚ ਅਭੇਦ ਹੋਇਆ, ਇਹ ਜਿਹੜੀ ਜੀਵਾਤਮਾ ਪਰਮਾਤਮਾ ਚ ਜਦੋਂ ਲੀਨ ਹੋ ਜਾਵੇਗੀ, ਫਿਰ ਇਹ ਵੀ ਸਦਾ ਰਹੇਗੀ। ਫਿਰ ਨਾਰਾਇਣ ਥਿਰ ਗੁਰੂ ਥਿਰ ਸੱਚਾ ਵਿਚਾਰ, ਉਸ ਸੱਚੇ ਦੀ ਵਿਚਾਰ ਕਰਨ ਵਾਲਾ ਗੁਰਮੁਖ, ਜਿਹੜਾ ਸੱਚ ਨੂੰ ਪ੍ਰਣਾਇਆ ਗਿਆ ਉਹ ਵੀ ਸਦਾ ਰਹੇਗਾ, ਪਰਮਾਤਮਾ ਸਦਾ ਰਹੇਗਾ। ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ। ਕਿੱਡਾ ਹੌਸਲਾ ਦਿੱਤਾ ਮਹਾਰਾਜ ਨੇ, ਉਹ ਕਹਿੰਦੇ ਗੁਰਮੁਖੋ ਥਿਰ ਪਾਰ ਬ੍ਰਹਮ ਪਰਮੇਸ਼ਰੋ। ਹਾਂ, ਪਾਰ ਬ੍ਰਹਮ ਪਰਮੇਸ਼ਰ ਤਾਂ ਸਦਾ ਰਹੇਗਾ, ਸਦਾ ਹੀ ਥਿਰ ਰਹੇਗਾ, ਉਹਨੇ ਕਿਤੇ ਨਹੀਂ ਜਾਣਾ, ਪਰ ਕਹਿੰਦੇ ਸੇਵਕ ਥਿਰ ਹੋਸੀ, ਉਹਦਾ ਸੇਵਕ ਵੀ ਸਦਾ ਰਹਿ ਸਕਦਾ ਜੇ ਉਹਦੀ ਕਿਰਪਾ ਹੋ ਜਾਵੇ ਤਾਂ। ਪਰਮਾਤਮਾ ਦਾ ਸੇਵਕ ਵੀ ਸਦਾ ਹੀ ਰਹਿੰਦਾ, ਕਿਉਂਕਿ ਪਰਮਾਤਮਾ ਸਦਾ ਰਹਿੰਦਾ, ਤੇ ਜਿਹੜਾ ਸੇਵਕ ਸਾਧ ਸੰਗਤ ਜੀ ਉਸ ਵਿੱਚ ਭੇਦ ਹੋ ਗਿਆ, ਉਹ ਸੇਵਕ ਵੀ ਸਦਾ ਵਾਸਤੇ ਰਹਿੰਦਾ ਹੈ।
ਸੁਰ ਨਰ ਨਾਥ ਨਾਥ ਤੂ ਨੇ ਧਾਰਾਇਆ ਧਾਰ।
ਸੁਰ ਹੁੰਦੇ ਸਾਧ ਸੰਗਤ ਜੀ ਦੇਵਤੇ ਤੇ ਨਰ ਮਨੁੱਖ, ਕਹਿੰਦੇ ਦੇਵਤਿਆਂ ਦਾ ਵੀ ਤੂੰ ਮਾਲਕ ਹੈ, ਮਨੁੱਖਾਂ ਦਾ ਵੀ ਤੂੰ ਮਾਲਕ ਹੈ, ਤੇ ਨਿਆਸਰਿਆਂ ਦਾ ਤੂੰ ਆਸਰਾ। ਸੁਰ ਨਰ ਨਾਥ ਹੈ ਨਾਥ ਤੂੰ, ਸਭ ਆਪਣੇ ਆਪ ਜਿਹੜੇ ਰਾਜੇ ਮਹਾਰਾਜੇ ਦੇਵਤੇ ਤੇ ਮਨੁੱਖ ਨੇ, ਇਹਨਾਂ ਸਾਰਿਆਂ ਦਾ ਤੂੰ ਮਾਲਕ ਹੈ। ਤੇ ਫਿਰ ਜਿਨ੍ਹਾਂ ਨੂੰ ਕੋਈ ਆਸਰਾ ਨਹੀਂ, ਜਦੋਂ ਤੇਰੇ ਚਰਨ ਫੜ ਲੈਣ, ਤੂੰ ਉਹਨਾਂ ਦਾ ਆਸਰਾ ਬਣ ਜਾਂਦਾ ਹੈ।
ਸਰਬੇ ਥਾਨ ਥਨੰਤਰੀ ਤੂੰ ਦਾਤਾ ਦਾਤਾਰ।
ਤੂੰ ਸਾਰੇ ਥਾਨਾਂ ਤੇ ਇੱਕ ਰਸ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਰਬੇ ਥਾਨ ਥਨੰਤਰੀ, ਸਭ ਥਾਵਾਂ ਤੇ, ਥਾਵਾਂ ਦੇ ਅੰਦਰ ਸੂਖਮ ਸਥੂਲ ਸਭ ਜਗ੍ਹਾ ਤੂੰ ਆਪ ਹੈ। ਤੂੰ ਦਾਤਾ ਦਾਤਾਰ, ਫਿਰ ਕਹਿੰਦੇ ਤੂੰ ਦਾਤਾ ਦਾਤਾ ਦੇਣ ਵਾਲਾ, ਤੇਰੇ ਵਰਗਾ ਹੋਰ ਦਾਤਾ ਕੋਈ ਨਹੀਂ ਹੈ।
ਜਹਿ ਦੇਖਾਂ ਤਹਿ ਏਕ ਤੂੰ ਅੰਤ ਨਾ ਪਾਰਾ ਵਾਰ।
ਜਿੱਥੇ ਅਸੀਂ ਦੇਖਦੇ ਹਾਂ ਉੱਥੇ ਇੱਕ ਤੂੰ ਹੀ ਸਾਨੂੰ ਨਜ਼ਰੀ ਪੈਂਦਾ, ਤੇ ਫਿਰ ਤੇਰਾ ਕੋਈ ਆਰਲਾ ਪਾਸਾ ਪਾਰਲਾ ਪਾਸਾ ਕੋਈ ਅੰਤ ਤੇਰਾ ਨਜ਼ਰੀ ਨਹੀਂ ਪੈਂਦਾ। ਤੂੰ ਬੇਅੰਤ ਹੈ, ਕੋਈ ਅੱਜ ਤੱਕ ਤੇਰਾ ਅੰਤ ਨਹੀਂ ਪਾ ਸਕਿਆ।
ਸਾਣ ਸਨੰਤਰ ਰਵ ਰਹਿਆ ਗੁਰ ਸਬਦੀ ਵਿਚਾਰ।
ਜਿਹੜਾ ਸਾਰਿਆਂ ਥਾਵਾਂ ਤੇ ਰਵ ਰਹਿਆ ਨਾ ਪ੍ਰਮਾਤਮਾ ਪਰਿਪੂਰਨ ਸਭ ਥਾਵਾਂ ਤੇ, ਹਜ਼ੂਰ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਦੇ ਗੁਰਮੁਖਾ, ਗੁਰੂ ਦੇ ਸ਼ਬਦ ਦੁਆਰਾ ਉਸ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕਰ। ਤੈਨੂੰ ਉਹਦੇ ਸੁਭਾਅ ਦਾ ਪਤਾ ਲੱਗ ਜਾਏ, ਉਸਦੇ ਬਿਰਧ ਦਾ ਪਤਾ ਲੱਗ ਜਾਏ, ਉਸਦੀ ਕਿਰਪਾਲਤਾ ਦਾ ਪਤਾ ਲੱਗ ਜਾਏ, ਪਰ ਇਹ ਤਾਂ ਲੱਗੇਗਾ ਜੇ ਗੁਰੂ ਦੇ ਸ਼ਬਦ ਦੁਆਰਾ ਉਸ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕਰੇਗਾ ਤਾਂ। ਮਹਾਰਾਜ ਦੇ ਬਚਨ ਨੇ ਉਹ ਕਹਿੰਦੇ ਨੇ ਮੇਰੇ ਮਨ ਸੇਵ ਸਫਲ ਹਰ ਕਾਲ, ਮੇਰਿਆ ਮਨ ਪ੍ਰਮਾਤਮਾ ਦੀ ਗੁਰੂ ਦੀ ਸੇਵਾ ਕਰਿਆ ਕਰ, ਤੇ ਇਹਦੇ ਲਈ ਤੈਨੂੰ ਘਾਲਣਾ ਘਾਲਣੀ ਪੈਣੀ ਹੈ। ਜੇ ਇਹ ਸੇਵਾ ਦੀ ਘਾਲਣਾ ਘਾਲ ਲਵੇਗਾ ਫਿਰ ਇਹ ਹੈ ਸਫਲੀ, ਨਿਸਫਲ ਨਹੀਂ ਜਾਵੇਗੀ। ਮੇਰੇ ਮਨ ਸੇਵ ਸਫਲ ਹਰ ਕਾਲ, ਗੁਰੂ ਦੀ ਕੀਤੀ ਹੋਈ ਸੇਵਾ ਸਫਲੀ ਹੈ, ਪਰ ਇਹ ਘਾਲਣਾ ਤਾਂ ਘਾਲੇਗਾ ਤਾਂ ਹੀ ਹੈ, ਇਹ ਵਿਅਰਥ ਨਹੀਂ ਜਾਵੇਗੀ। ਇਸ ਕਰਕੇ ਮਨ ਇਸ ਸੇਵਾ ਚ ਲੱਗ। ਕਿਵੇਂ ਜੀ? ਲੇ ਗੁਰਪਗ ਰੇਨ ਰਵਾਲ, ਕਹਿੰਦੇ ਗੁਰੂ ਦੇ ਚਰਨਾਂ ਦੀ ਧੂੜੀ ਲੈ ਕੇ ਮੱਥੇ ਤੇ ਲਾ। ਰਵਾਲ ਹੁੰਦੀ ਸਾਧ ਸੰਗਤ ਜੀ ਧੂੜੀ। ਲੇ ਗੁਰ ਪਗ, ਪਗ ਹੁੰਦੇ ਚਰਨ, ਮਹਾਰਾਜ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਤੇ ਲਾ। ਉਹਦੇ ਨਾਲ ਕੀ ਹੋਵੇਗਾ ਜੀ? ਕੀ ਫਲ ਮਿਲੇਗਾ ਜੇ ਗੁਰੂ ਦੀ ਸੇਵਾ ਚ ਲੱਗ ਜਾਈਏ, ਮਹਾਰਾਜ ਦੇ ਚਰਨਾਂ ਦੀ ਧੂੜ ਮੱਥੇ ਤੇ ਲੱਗੇ? ਹਜ਼ੂਰ ਕਹਿੰਦੇ ਨੇ ਸਭ ਦਾਲ ਦਭੰਜ ਦੁੱਖ ਦਾਲ, ਤੇਰੀ ਸਾਰੀ ਦਲਿੱਦਰਤਾ ਹੀ ਦੂਰ ਕਰ ਦੇਣਗੇ, ਦੁੱਖਾਂ ਨੂੰ ਭੰਨ ਦੇਣਗੇ ਮਹਾਰਾਜ, ਦੁੱਖਾਂ ਦੀ ਨਿਵਿਰਤੀ ਕਰ ਦੇਣਗੇ। ਹਰ ਹੋ 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 ਨਦਰ ਨਿਹਾਲ, ਕਹਿੰਦੇ ਨੇ ਮਨ ਕਰਕੇ ਤਨ ਕਰਕੇ ਬਚਨਾ ਕਰਕੇ ਨਿਹਾਲ ਹੋ ਜਾਵੇਗਾ ਤੂੰ। ਜੇ ਗੁਰੂ ਦੀ ਸੇਵਾ ਕਰੇ ਮਨ ਬਾਣੀ ਸਰੀਰ ਕਰਕੇ ਨਿਹਾਲ ਹੋ ਜਾਵੇਗਾ, ਦੁੱਖਾਂ ਤੋਂ ਉੱਪਰ ਉੱਠ ਜਾਵੇਗਾ, ਸਰੀਰ ਦੇ ਰਹਿੰਦਿਆਂ ਵੀ ਤੇ ਸਰੀਰ ਦੀ ਨਿਵਿਰਤੀ ਹੋ ਜਾਣ ਤੋਂ, ਸਰੀਰ ਦੇ ਛੁੱਟ ਜਾਣ ਤੋਂ ਬਾਅਦ ਵੀ। ਇਸ ਕਰਕੇ ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦੀ ਵਿਚਾਰ ਕਰ, ਚਰਚਾ ਕਰ, ਉਹ ਗੁਣ ਤੇਰੇ ਅੰਦਰ ਆਣ ਵਸਣਗੇ।
ਆਣ ਮੰਗਿਆ ਦਾਨ ਦੇ ਵਸੀ ਵੱਡਾ ਅਗਮ ਅਪਾਰ,
ਕਹਿੰਦੇ ਉਹ ਏਡਾ ਵੱਡਾ ਤੇ ਫਿਰ ਪਾਰਾਵਾਰ ਤੋਂ ਪਰੇ ਆ, ਮਨ ਦੀ ਪਹੁੰਚ ਤੋਂ ਪਰੇ। ਅਣ ਮੰਗਿਆ ਦਾਨ ਦੇ ਵਸੀ, ਬਹੁਤ ਸਾਰੇ ਦਾਨ ਸਾਧ ਸੰਗਤ ਜੀ ਉਹ ਬਿਨਾਂ ਮੰਗਣ ਤੋਂ ਦੇ ਦਿੰਦਾ ਪ੍ਰਮਾਤਮਾ, ਬਹੁਤ ਸਾਰਾ ਆਪਾਂ ਦਾਨ ਉਹਦੇ ਤੋਂ ਮੰਗਿਆ ਨੀ ਪਰ ਆਪਾਂ ਨੂੰ ਮਿਲਿਆ। ਆਹ ਮਨੁੱਖਾ ਜਨਮ ਆਪਾਂ ਨੀ ਸੀ ਉਹਦੇ ਤੋਂ ਮੰਗਿਆ, ਉਹਨੇ ਦਿੱਤਾ। ਫਿਰ ਅੱਖਾਂ ਵਿੱਚ ਰੋਸ਼ਨੀ ਸਾਧ ਸੰਗਤ ਜੀ, ਜਨਮ ਤੋਂ ਆਪਾਂ ਨੂੰ ਮਿਲੀ ਆ, ਮੰਗਣ ਦੀ ਲੋੜ ਨੀ ਪਈ, ਬਿਨਾਂ ਮੰਗਣ ਤੋਂ ਦਿੱਤੀ ਉਹਨੇ। ਆਪਾਂ ਜਦੋਂ ਸੁਰਤ ਸੰਭਾਲੀ ਉਦੋਂ ਦਿਸਦਾ ਸੀ, ਕੰਨਾਂ ਵਿੱਚ ਸੁਣਨ ਦੀ ਤਾਕਤ ਵਾਸਤੇ ਸਾਨੂੰ ਉਹਦੇ ਅੱਗੇ ਅਰਦਾਸਾਂ ਨੀ ਕਰਨੀਆਂ ਪਈਆਂ, ਬਿਨਾਂ ਮੰਗਣ ਤੋਂ ਉਹਨੇ ਕੰਨਾਂ ਵਿੱਚ ਸੁਣਨ ਦੀ ਤਾਕਤ ਪਾਈ, ਰਸਨਾ ਵਿੱਚ ਬੋਲਣ ਦਾ ਬਾਲ ਉਹਨੇ ਬਿਨਾਂ ਮੰਗਣ ਤੋਂ ਸਾਨੂੰ ਦਿੱਤਾ, ਚਮੜੀ ਵਿੱਚ ਸਾਧ ਸੰਗਤ ਜੀ ਜਿਹੜਾ ਅਨੁਭਵ ਹੈ ਗਰਮ ਨੂੰ ਠੰਡੇ ਨੂੰ ਇਹ ਅਨੁਭਵ ਕਰ ਲੈਣਾ ਤਵਚਾ ਨੇ, ਇਹ ਦਾਨ ਸਾਡੇ ਮੰਗਣ ਤੋਂ ਬਿਨਾਂ ਉਹਨੇ ਸਾਨੂੰ ਦਿੱਤਾ। ਸਵਾਸਾਂ ਦੀ ਦਾਤ ਸਾਡੇ ਮੰਗਣ ਤੋਂ ਬਿਨਾਂ ਉਹਨੇ ਸਾਨੂੰ ਦਿੱਤੀ। ਅਣ ਮੰਗਿਆ ਦਾਨ ਦੇਵ ਸੀ, ਕਹਿੰਦੇ ਉਹ ਤਾਂ ਅਣ ਮੰਗਿਆ ਦਾਨ ਦੇ ਦਿੰਦਾ, ਤੂੰ ਉਹਦੇ ਚਰਨ ਫੜ ਤੇ ਫਿਰ ਬਹੁਤਾ ਕੁਝ ਮੰਗਣ ਦੀ ਲੋੜ ਹੀ ਨੀ ਪੈਂਦੀ। ਮਹਾਰਾਜ ਦੇ ਚਰਨ ਪਰਸਣ ਕਰਕੇ ਕਿਰਪਾ ਹੋ ਜਾਵੇਗੀ।
ਦਇਆ ਦਾਨ ਦਇਆਲ ਤੋਂ ਕਰ ਕਰ ਦੇਖਣ ਹਾਰ,
ਫਿਰ ਉਹਦੇ ਗੁਣ ਕੀ ਨੇ? ਕਹਿੰਦੇ ਦਇਆ ਦਾਨ ਦਇਆਲ ਤੂੰ, ਤੂੰ ਦਇਆ ਦਾ ਮਹਾਰਾਜ ਘਰ ਹੈ, ਦਇਆ ਦਾ ਸੋਮਾ ਹੈ, ਦਇਆ ਦਾ ਵੀ ਦਾਨ ਬਖਸ਼ ਦਿੰਦੇ ਮਹਾਰਾਜ। ਦਸਵੇਂ ਪਾਤਸ਼ਾਹ ਜੀ ਨੇ ਜਿਸ ਵੇਲੇ ਪੰਥ ਦੀ ਸਾਜਨਾ ਕੀਤੀ ਤੇ ਸਭ ਤੋਂ ਪਹਿਲਾਂ ਸਾਧ ਸੰਗਤ ਜੀ ਭਾਈ ਦਇਆ ਰਾਮ ਜੀ ਆਏ। ਮਹਾਰਾਜ ਨੇ ਪੁੱਛਿਆ ਸੀ ਉਹਦਾ ਨਾਮ ਤੇ ਉਹਨੇ ਆਖਿਆ ਜੀ ਦਇਆ ਰਾਮ। ਸਤਿਗੁਰਾਂ ਨੇ ਆਖਿਆ ਵੀ ਬਹੁਤ ਖੁਸ਼ੀ ਹੋਈ, ਜਿਹੜਾ ਮੋਢਾ ਸੀ ਅੱਜ ਬੰਨਣ ਲੱਗੇ ਆ ਇਹਦੇ ਵਿੱਚ ਦਇਆ ਦੀ ਬਹੁਤ ਜ਼ਰੂਰਤ ਸੀ। ਆਖਿਆ ਮਹਾਰਾਜ ਕਿਸ ਕੰਮ ਆਵੇਗੀ ਦਇਆ? ਹਜ਼ੂਰ ਨੇ ਆਖਿਆ ਦਇਆ ਦਾ ਕੰਮ ਹੈ ਡਿੱਗੇ ਨੂੰ ਉਠਾਉਣਾ, ਬਿਮਾਰ ਦੀ ਮਰਮ ਪੱਟੀ ਕਰਨੀ, ਭੁੱਖੇ ਨੂੰ ਪ੍ਰਸ਼ਾਦਾ ਦੇਣਾ, ਨੰਗੇ ਨੂੰ ਵਸਤਰ ਦੇਣਾ। ਦਇਆ ਤੋਂ ਬਿਨਾਂ ਧਰਮ ਫਰੀਜ ਹੋ ਜਾਂਦਾ, ਧਰਮ ਚੱਲੇਗਾ ਨਾ ਅੱਗੇ। ਦਇਆ ਤੋਂ ਵਿਹੂਣੇ ਜਿਹੜੇ ਧਰਮ ਸਨ ਸਾਧ ਸੰਗਤ ਜੀ, ਉਹ ਬਹੁਤੀ ਦੇਰ ਨਹੀਂ ਚੱਲ ਸਕੇ, ਦਇਆ ਬਿਨਾਂ ਧਰਮ ਨਹੀਂ ਚੱਲਦਾ। ਉਹਨਾਂ ਆਖਿਆ ਤੂੰ ਦਇਆ ਆਪਣਾ ਫਰਜ਼ ਸਮਝ ਲਵੇਂ। ਅੱਜ ਅਸੀਂ ਜਿਹੜੀ ਕੌਤਕ ਕਰਕੇ ਆ ਮੁੱਢ ਬੰਨਣ ਲੱਗੇ ਅੱਜ ਪੰਥ ਦਾ, ਉਹਦੇ ਵਿੱਚ ਦਇਆ ਬਹੁਤ ਜ਼ਰੂਰੀ ਹੈ। ਦਇਆ ਦਾਨ ਦਇਆਲ ਤੂੰ, ਤੂੰ ਦਇਆ ਦਾ ਦਾਨ ਵੀ ਆਪ ਦਿੱਤਾ ਤੇ ਫਿਰ ਸਾਰੀ ਸ੍ਰਿਸ਼ਟੀ ਨੂੰ ਕਰਕੇ ਆਪ ਦੇਖ ਕੇ ਪ੍ਰਸੰਨ ਹੋਣ ਵਾਲਾ ਕਹੂ ਫੂਲ ਰਾਜਾ ਹੋਵੇ ਬੈਠਾ।
ਦਇਆ ਕ करहे प्रभ मेल लहे खिन मह टाहे ओसार।
चलो आप साहब संघ जी दया दा घर है, दया दी दान उन्हें दिती है जीवा नूं वी, ते आप भी दया करके मिलदा जिन्हों मिलदा, कृपा करके मिलदा हो ते फिर दया ना करे ते किसी नूं मिले ही ना। दया करके जो मिलदा साहब संघ जी फिर आपां नूं उस दे सरूप दी अभेदता दा आनंद प्राप्त हुंदा है, उहदी कृपा उहदी दया करके। अपनी जिद करके ऐसा कि ना भी चलो सेवा बहुती करके जां सिमरन बहुता करके उस नूं प्राप्त कर लांगे, नहीं, जिद करके ते हठ करके नहीं। हां सेवा सिमरन करके भी यही अरदास करनी पवेगी, महाराज तुसी दया करो, तरस करो, कृपा करो, तां मैं किसे टिकाणे लग सकदा। इहदे हजूर ने वचन कीते, घाल ना मिलियो सेव ना मिलियो, कहिंदे ने जे जिद करके करेगा फिर उसकी प्राप्ति नहीं।
दाना तू बिना तुही दाना कै सिर दान।
कहिंदे तू दनाई वाला भी आप है ते बिना हुंदा अंतरजामी अंदर दियां गल्लां जानण वाला। कहिंदे ने वड्डे वड्डे जिहड़े सियाणे ने ना तेज बुद्धि वाले उना दे सिर ते मालक भी तू आप ही है।
दालद भंजन दुख दलन गुरमुख ज्ञान ध्यान।
कहिंदे दलिद्रता नूं दुखां नूं दूर कर देने वाला ते ज्ञान ध्यान दी दात बख्शन वाला है ओह परमेश्वर।
धन गया बह झूरी है धन मैं जीत गवार।
कहिंदे ने जिन्हां दी बिरती साध संगत जी माया वाली हो जावे उन्हां दा धन चलिया जावे ते नाल ही लै जांदा कईआं नूं। धन गया बह झूरी है, कहिंदे धन दे चले जाण करके बहुत ज्यादा झूरनगे। धन गया बह झूरी है धन मह चीत गवार। निशानी की है जिस दा साध संगत जी चित सदा ही धन च लगा रहिंदा है मारे उहनूं गवार आखिया। गवार दा अर्थ है मूर्ख। फिर मूर्ख ने धन कथा साध संगत जी कीता, यह धन इकट्ठा ते किसी कारण करके वह चलिया जाए तो मौत हो जाती उहदी नाल ही। इको ही साह ठंडा जा आवेगा नाल ही तुरिया जाएगा। धन गया बह झूरी है, जे सिर्फ धन वाली बिरती है तो आया तो खुश हुंदा बंदा पर चलिया जाए तो झूरदा बहुत है। फिर धन में चीत गवार, कहिंदे दुनियावी धन विच गवार की चित बिरती लगी उवें धन तो बिना साध संगत जी भावें गुजारा नहीं। ताई महाराज ने आख्या धर्म की किरत कर, पर जे सिमरन ही धन दा करन लग पवे कोई, जे माया दा ही सवासा विच सिमरन चलन लग पवे ते हजूर ने उहनूं गवार आख्या संग्या दित्ती। इह
धन विरली सच संचया निर्मल नाम प्यार।
महाराज ने आख्या गुरमुख इस धन तो बिना एक होर भी धन है पर उह किसे विरले विरले गुरमुख ने इकट्ठा किया। गुरु अमरदास महाराज ने आख्या काचा धन संचया मूर्ख गवार। एक कच्चा धन हुंदा साध संगत जी ते एक हुंदा पक्का धन। कहिंदे पक्का धन है परमात्मा दा नाम, ये किसे धन नालों घट नहीं, ये किसे खजाने नालों घट नहीं, पर इस धन नूं किसे विरले ने इकट्ठा कीता। धन विरली सच संचया जिहड़ा जी निर्मल नाम प्यार, परमात्मा दा नाम जिहड़ा निर्मल है ते निर्मल कर देण वाला, उहदे नाल प्यार बहुत घट लोकां ने कीता। जिन्हां ने कीता उन्हां ने इस नाम धन नूं अपने पल्ले बद्धा है जी।
धन गया तां जान दे जे रच है रंग एक।
हजूर कहिंदे गुरमुखा जे धन जांदा ते जान दे कोई नहीं पर तेरी प्रीति ना परमात्मा नाल टुटे, ये चेते रखी। धन जांदा ते चलिया जावे कोई गल नहीं पर प्रीत ना किते चली जावे। किसे विद्वान ने साध संगत जी लिखिया, वो कहिंदा मन में संसा मत करो छुदा मगन का कोए। कहिंदे इस गल की चिंता नहीं करनी चाहिए भी खाने लई बहुत ज्यादा पदार्थ नहीं ते पहनने लई बहुत कीमती वस्त्र नहीं मैनू मिले। कहिंदे एक संसा मन कीजिए, पर एक जरूर मन च संसा बंदे दे रहना चाहिए। इस संसे विच ना सारी उम्र बतीत कर दे, मन भाउंदे पदार्थ खाने लई नहीं इकट्ठे होए, बहुत कीमती वस्त्र मैं पहन नहीं सकिया, बहुत कीमती असवारियां ना मैनू मिलियां। जे संसा करना तो कहिंदे इस गल दा कर प्रभु ना विसरे सोए। कहिंदे किते परमात्मा ना विसर जाए, मोको तू ना बसार, तू ना बसार, तू ना बसारे रामैया। महाराज बाकी सब कुछ मैं जर सकदा पर जे तुसी विसर गए वो मेरे लिए असह। विसर ना ही दातार अपना नाम देहो, महाराज नाम बख्श दियो, तुसी मेरी याद विच वस जाओ, भुल ना जाओ किते। धन कहिंदे जा बाबा फरीद जी नूं एक नौजवान ने एक वारी सत्संग जी टिचर कीती मखौल, कहण लगे भी की फरीदा सारी उम्र तेरी जंगलां च भौंदे दी लंघ गई है। ਸਾਰੀ ਜਵਾਨੀ ਤੂੰ ਰੱਬ ਨੂੰ ਲੱਭਦਿਆਂ ਗਾਲ ਲਈ ਕੀ ਮਿਲਿਆ ਤੈਨੂੰ? ਦੁਨੀਆਂ ਦਾ ਪਤਾ ਨੀ ਤੈਨੂੰ ਕਿੱਥੇ ਤੋਂ ਕਿੱਥੇ ਪਹੁੰਚ ਗਈ ਹੈ? ਤੇ ਬਾਬਾ ਫਰੀਦ ਜੀ ਨੇ ਹੱਸ ਕੇ ਆਖਿਆ ਸੀ ਵੀ ਚਲੋ ਮੈਂ ਤਾਂ ਭਾਈ ਆਪਣੀ ਜਵਾਨੀ ਗਵਾ ਲਈ, ਤੇ ਤੇਰੀ ਤਾਂ ਨਹੀਂ ਨਾ ਗਵਾਚੀ, ਤੂੰ ਦੱਸ ਕੀ ਪ੍ਰਾਪਤੀ ਕੀਤੀ ਹੈ? ਤੇ ਚੁੱਪ ਕਰ ਗਿਆ ਨੌਜਵਾਨ। ਉਸ ਵੇਲੇ ਉਹਨਾਂ ਬਚਨ ਕੀਤੇ ਸੀ, ਫਰੀਦਾ ਜੋਬਨ ਜਾਂਦੇ ਨਾ ਡਰਾਂ, ਜੇਸੈ ਪ੍ਰੀਤ ਨਾ ਜਾਏ, ਕਿੱਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਉਹ ਕਹਿਣ ਲੱਗੇ ਮੈਨੂੰ ਕੋਈ ਪਰਵਾਹ ਨੀ ਗੁਰਮੁਖਾ, ਤੂੰ ਤੇ ਕਹਿੰਦਾ ਨਾ ਰੱਬ ਨੂੰ ਲੱਭਣ ਵਾਸਤੇ ਐਵੇਂ ਸਾਰੀ ਜਵਾਨੀ ਜੰਗਲਾਂ 'ਚ ਫਿਰ ਕੇ ਤੂੰ ਗਵਾ ਦਿੱਤੇ, ਲੱਖਾਂ ਜਵਾਨੀਆਂ ਮੈਨੂੰ ਪਰਮਾਤਮਾ ਇਹੋ ਜਿਹੀਆਂ ਦੇ ਦੇਵੇ ਤੇ ਲੱਖਾਂ ਹੀ ਉਹਨੂੰ ਲੱਭਣ ਤੇ ਲਾ ਦਿਆਂਗਾ, ਮੈਨੂੰ ਫਿਰ ਵੀ ਕੋਈ ਅਫਸੋਸ ਨੀ, ਜੇ ਮੇਰੀ ਵਿਅਰਥ ਨਹੀਂ ਗਈ, ਮੈਂ ਉਹਨੂੰ ਲੱਭਣ ਵਾਸਤੇ ਲਾਈ ਹੈ। ਪਰਮਾਤਮਾ ਨੂੰ ਯਾਦ ਕਰਦਿਆਂ ਲੰਘੀ ਮੇਰੀ ਜਵਾਨੀ, ਕਿੱਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ। ਬਾਬਾ ਫਰੀਦ ਜੀ ਕਹਿੰਦੇ ਨੇ ਰੱਬ ਦੀ ਪ੍ਰੀਤੀ ਤੋਂ ਬਿਨਾਂ ਮੈਂ ਅੱਖਾਂ ਨਾਲ ਦੇਖਿਆ ਕਿੰਨੇ ਜੋਬਨ ਸੁੱਕ ਗਏ ਤੇ ਕਮਲਾ ਗਏ, ਕਿਸੇ ਕੰਮ ਨਹੀਂ ਆਏ, ਵਿਅਰਥ ਗਈਆਂ ਜਵਾਨੀਆਂ ਉਹ। ਇਸ ਲਈ ਜੇ ਧਨ ਗਿਆ ਤੇ ਮਹਾਰਾਜ ਕਹਿੰਦੇ ਨਾ ਝੂਰ, ਹਾਂ ਰੱਬ ਦੀ ਪ੍ਰੀਤੀ ਨਾ ਕਿਤੇ ਚਲੀ ਜਾਏ, ਜੇ ਧਨ ਖਾਤਰ ਪ੍ਰਮਾਤਮਾ ਦੀ ਪ੍ਰੀਤੀ ਚਲੀ ਗਈ ਤੇ ਫਿਰ ਜ਼ਰੂਰ ਤੈਨੂੰ ਚਿੰਤਾ ਕਰਨੀ ਪਵੇਗੀ, ਫਿਰ ਝੋਰਾ ਲੱਗਣਾ ਚਾਹੀਦਾ ਵੀ ਮਾਇਆ ਵਾਸਤੇ ਪ੍ਰਮਾਤਮਾ ਵਸਾਰ ਦਿੱਤਾ। ਧਨ ਗਿਆ ਤਾਂ ਜਾਣਦੇ ਹੈ, ਜੇ ਰੱਚ ਰੰਗ ਏਕ, ਜੇ ਤੇਰਾ ਮਨ ਇੱਕ ਪ੍ਰਮਾਤਮਾ ਦੇ ਰੰਗ ਚ ਰੰਗਿਆ ਤੇ ਦੁਨਿਆਵੀ ਧਨ ਤੇਰੇ ਕੋਲ ਨਹੀਂ ਤੇ ਚਿੰਤਾ ਨਾ ਕਰ। ਪੰਜਵੇਂ ਪਾਤਸ਼ਾਹ ਜੀ ਨੇ ਇੱਕ ਪੌੜੀ ਉਚਾਰਨ ਕੀਤੀ, ਉਹ ਕਹਿੰਦੇ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਧਿਆਨ ਪਰ ਮਹੀਨਾ। ਕਹਿੰਦੇ ਕੋਈ ਗੁਰਮੁਖ ਪਿਆਰਾ ਟੁੱਟੀ ਝੌਂਪੜੀ ਚ ਵੱਸਦਾ ਹੋਵੇ, ਕੱਪੜੇ ਪਾਟੇ ਹੋਣ, ਚੀਰ ਕਹਿੰਦੇ ਬਸਤਰਾਂ ਨੂੰ, ਬਸਤਰ ਵੀ ਉਹਦੇ ਪਾਟੇ ਪੁਰਾਣੇ ਹੋਣ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਹੀਨਾ, ਬਹੁਤ ਉੱਚੀ ਕੁਲ ਚ ਪੈਦਾ ਵੀ ਨਾ ਹੋਇਆ ਹੋਵੇ ਤੇ ਲੋਕ ਸਤਿਕਾਰ ਵੀ ਨਾ ਕਰਦੇ ਹੋਣ, ਤੇ ਵੱਸਦੇ ਸੰਸਾਰ ਵਿੱਚ ਏਦਾਂ ਤੁਰਿਆ ਫਿਰੇ ਜਿਵੇਂ ਜੰਗਲ ਵਿੱਚ ਤੁਰਿਆ ਫਿਰਦਾ, ਕਿਉਂਕਿ ਕੋਈ ਬੁਲਾਵੇ ਹੀ ਨਾ ਕਵਾਵੇ ਹੀ ਨਾ ਉਹਨੂੰ। ਮਿੱਤਰ ਨਾ ਇਸ ਤਣ ਰੂਪਹੀਣ ਕਿਸ ਸਾਕ ਨਾ ਸਿੰਨਾ, ਸਾਕ ਸਕੀਰੀ ਵੀ ਉਹਦੀ ਬਾਂਹ ਨਾ ਫੜਦੀ ਹੋਵੇ, ਮਿੱਤਰਾਂ ਨੇ ਵੀ ਮੂੰਹ ਮੋੜ ਲਿਆ ਹੋਵੇ ਉਹਦੇ ਵੱਲੋਂ। ਪਰ ਹਜ਼ੂਰ ਕਹਿੰਦੇ ਨੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਕਹਿੰਦੇ ਉਹ ਫਿਰ ਵੀ ਸਾਰੀ ਸ੍ਰਿਸ਼ਟੀ ਦਾ ਰਾਜਾ, ਜੇ ਉਹਦਾ ਨਾਮ ਪ੍ਰਮਾਤਮਾ ਦੇ ਪ੍ਰੇਮ ਰੰਗ ਚ ਭਿੱਜਾ ਦੇ, ਜੇ ਉਹਦਾ ਮਨ ਪ੍ਰਮਾਤਮਾ ਦੇ ਚਰਨਾਂ ਚ ਲੀਨ ਤੇ ਭਾਵੇਂ ਉਹਦੀ ਝੌਂਪੜੀ ਟੁੱਟੀ, ਭਾਵੇਂ ਬਸਤਰ ਪੁਰਾਣੇ, ਭਾਵੇਂ ਰਿਸ਼ਤੇ ਨਾਤੇਦਾਰ ਤੇ ਮਿੱਤਰ ਮੁੱਖ ਮੋੜ ਗਏ, ਭਾਵੇਂ ਕੋਈ ਸਾਖ ਸਕੀਰੀ ਉਹਦੀ ਬਾਂਹ ਨਹੀਂ ਫੜਦਾ, ਪਰ ਫਿਰ ਵੀ ਇਹ ਨਾ ਸਮਝਿਓ ਬਈ ਉਹ ਕੰਗਾਲ ਹੈ। ਨਹੀਂ, ਪੰਜਵੇਂ ਪਾਤਸ਼ਾਹ ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ, ਉਹ ਝੌਂਪੜੀ ਵਿੱਚ ਬੈਠਾ ਵੀ ਸਾਰੀ ਸ੍ਰਿਸ਼ਟੀ ਦਾ ਰਾਜਾ ਜੇ। ਕਿਉਂ? ਹਰ ਨਾਮ ਮਨ ਭਿੰਨਾ, ਉਹਦਾ ਮਨ ਨਾਮ ਚ ਭਿੱਜਾ ਰਹਿੰਦਾ ਹਰ ਵੇਲੇ। ਤਿਸ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨਾ, ਕਹਿੰਦੇ ਉਸ ਦੀ ਤੇ ਧੂੜ ਲੈ ਕੇ ਉਧਾਰ ਹੋ ਜਾਂਦਾ, ਉਹ ਝੌਂਪੜੀ ਚ ਬੈਠਾ ਜਿਹੜਾ ਨਾਮ ਜਪੀ ਜਾਂਦਾ, ਉਸ ਦੀ ਸੰਗਤ ਮਿਲਣ ਕਰਕੇ, ਉਹਦੇ ਕੋਲ ਬੈਠਣ ਕਰਕੇ, ਉਹਦੀ ਚਰਨ ਧੂੜ ਲੱਗਣ ਕਰਕੇ ਮੱਥੇ ਤੇ ਕਲਿਆਣ ਹੋ ਜਾਂਦੀ। ਇਸ ਕਰਕੇ ਇਹ ਕੋਈ ਆਖੇ ਵੀ ਮੇਰੇ ਕੋਲ ਦੁਨੀਆਂ ਦਾ ਧਨ ਨਹੀਂ, ਹਾਂ ਉਵੇਂ ਦੁਨੀਆਂ ਦਾ ਧਨ ਮਹਾਰਾਜ ਨੇ ਮਨਾ ਨੀ ਕੀਤਾ। ਸਾਧ ਸੰਗਤ ਜੀ, ਦੋਨੇ ਧਨ ਕਮਾਉਣ ਦੀ ਖੁੱਲ ਦਿੱਤੀ ਗੁਰੂ ਨਾਨਕ ਪਾਤਸ਼ਾਹ ਜੀ ਨੇ। ਪੰਡਿਤ ਦੁਰਗਾਦਾਸ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸਾਧ ਸੰਗਤ ਜੀ ਜਿਸ ਵੇਲੇ ਮਿਲਿਆ ਨਾ, ਸਤਿਗੁਰੂ ਜੀ ਜਦੋਂ ਤਖ਼ਤ ਤੇ ਸੁਭਾਇਮਾਨ ਹੋ ਗਏ, ਗੁਰੂ ਬਣ ਗਏ, ਉਹਨੇ ਮਹਾਰਾਜ ਤੋਂ ਕੁਝ ਮੰਗਿਆ ਸੀ ਦੁਰਗਾਦਾਸ ਨੇ, ਕਿਉਂਕਿ ਪਹਿਲਾਂ ਮਿਲਿਆ ਸੀ ਮਹਾਰਾਜ ਨੂੰ। ਉਹਨੇ ਆਖਿਆ ਮਹਾਰਾਜ ਤੁਸੀਂ ਮੇਰੇ ਨਾਲ ਕਦੀ ਵਚਨ ਕੀਤਾ ਸੀ ਵੀ ਤੈਨੂੰ ਕੁਝ ਦੇਵਾਂਗੇ, ਅੱਜ ਸਮਾਂ ਆ ਗਿਆ ਤੇ ਕੁਝ ਦਿਓ। ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਠੀਕ ਹੈ ਦੁਰਗਾਦਾਸ, ਮੰਗ ਲਾ। ਕਿਹੜੇ ਪਿੰਡ ਦਾ ਰਹਿਣ ਵਾਲਾ ਸੀ ਤੇ ਉਹਦੇ ਕੋਲ ਆਉਂਦਿਆਂ ਜਾਂਦਿਆਂ ਮਹਾਰਾਜ ਜਦੋਂ ਗੰਗਾ ਤੇ ਜਾਂਦੇ ਸਨ ਉਹਦੇ ਕੋਲ ਟਿਕਿਆ ਕਰਦੇ ਸਨ, ਆਉਣ ਲੱਗਿਆਂ ਵੀ ਜਾਣ ਲੱਗਿਆਂ ਵੀ। ਉਹਨੇ ਮਹਾਰਾਜ ਦੇ ਚਰਨਾਂ ਚ ਪਦਮ ਵੇਖ ਕੇ ਆਖਿਆ ਸੀ ਮਹਾਰਾਜ ਤੁਸੀਂ ਬਹੁਤ ਉੱਚੀ ਪਦਵੀ ਤੇ ਪਹੁੰਚੋਗੇ ਤੇ ਜਦੋਂ ਪਹੁੰਚ ਗਏ ਮੇਰਾ ਵੀ ਖਿਆਲ ਰੱਖਿਓ, ਮੈਂ ਮੰਗਣਾ ਜੇ ਤੁਹਾਡੇ ਤੋਂ ਕੁਝ। ਸਤਿਗੁਰਾਂ ਆਖਿਆ ਸੀ ਅੱਛਾ ਸਮਾਂ ਆਵੇਗਾ ਤੇ ਫਿਰ ਕੋਈ ਨੀ ਕਰ ਲਾਂਗੇ। ਏਦਾਂ ਹੀ ਸਮਾਂ ਆਇਆ, ਗੁਰੂ ਅਮਰਦਾਸ ਮਹਾਰਾਜ ਜੀ ਸਤਸੰਗਤ ਜੀ ਸਿੰਘਾਸਨ ਤੇ ਬੈਠੇ। ਜਦੋਂ ਫਿਰ ਦੁਰਗਾਦਾਸ ਨਾਲ ਮੁਲਾਕਾਤ ਹੋਈ ਤੇ ਉਹਨੇ ਆਖਿਆ ਭਾਈ ਦਿਓ ਜੀ ਮਹਾਰਾਜ ਮੈਨੂੰ ਹੁਣ ਉਹ ਵਚਨ ਕਰੋ ਚੇਤੇ। ਤੇ ਸਤਿਗੁਰਾਂ ਆਖਿਆ ਠੀਕ ਹੈ ਮੰਗ ਲਾ, ਪਰ ਇੱਕ ਗੱਲ ਦਾ ਖਿਆਲ ਰੱਖੀ, ਜੇ ਨਾਮ ਮੰਗ ਲਿਆ ਤੇ ਇਹ ਨਾਮ ਲੋਕ ਪ੍ਰਲੋਕ ਚ ਤੇਰੀ ਸਹਾਇਤਾ ਕਰੇਗਾ, ਪਰ ਜੇ ਮਾਇਆ ਮੰਗ ਲਈ ਤੇ ਮਾਇਆ ਤੈਨੂੰ ਖੁੱਲੀ ਮਿਲ ਜਾਏਗੀ, ਫਿਰ ਉਦੋਂ ਬਾਅਦ ਨਾਮ ਨਾ ਮੰਗੀ, ਇੱਕ ਚੀਜ਼ ਮੰਗ ਜਿਹੜੀ ਮੰਗਣੀ ਹੈ। ਤੇ ਦੁਰਗਾਦਾਸ ਵਿਦਵਾਨ ਸੀ ਪੰਡਿਤ ਸਾਧ ਸੰਗਤ ਜੀ, ਉਹਨੇ ਬੇਨਤੀ ਕੀਤੀ ਇੱਕ ਗੁਰੂ ਅਮਰਦਾਸ ਮਹਾਰਾਜ ਨੂੰ। ਉਹ ਕਹਿਣ ਲੱਗਾ ਧਨ ਦੇ ਨਾਮ ਦੇਹ ਨਾ ਜਨ ਕੋ, ਨਾਮ ਬਿਨਾ ਜਨ ਜੰਮਪੁਰ ਜਾਏ। ਚਰਨ ਫੜ ਕੇ ਕਹਿਣ ਲੱਗਾ ਮਹਾਰਾਜ ਜੇ ਤੁਸੀਂ ਮੈਨੂੰ ਧਨ ਦੇ ਦਿਓ, ਮੰਨ ਲਓ ਮੈਂ ਮਾਇਆ ਮੰਗ ਲਈ ਤੇ ਮੈਨੂੰ ਪਤਾ ਵੀ ਫਿਰ ਮਾਇਆ ਦੀ ਟੋਟ ਨਹੀਂ ਆਵੇਗੀ, ਬਖਸ਼ ਦਿਓਗੇ ਤੁਸੀਂ ਖਜ਼ਾਨੇ ਖੁੱਲੇ, ਪਰ ਮੈਨੂੰ ਨਾਮ ਨਾ ਦਿਓ ਤੇ ਨਾਮ ਤੋਂ ਬਿਨਾਂ ਮੈਂ ਜੰਮਪੁਰੀ ਨੂੰ ਚਲਿਆ ਜਾਵਾਂਗਾ। ਜੇ ਧਨ ਦੇਹ ਨਾਮ ਦੇਹ ਨਾ ਜਨ ਕਹੋ, ਨਾਮ ਬਿਨਾਂ ਜਨ ਜੰਮਪੁਰ ਜਾਏ, ਤੇ ਜੇ ਨਾਮ ਦੇ ਧਨ ਦੇਹ ਨਾ ਜਨ ਕਹੋ, ਨਾਮ ਬਿਨਾਂ ਜਨ ਜਗ ਨਾ ਸੁਹਾਏ। ਉਹ ਕਹਿਣ ਲੱਗਾ ਮਹਾਰਾਜ ਠੀਕ ਹੈ, ਤੁਸੀਂ ਧਨ ਦੇ ਦਿਓਗੇ ਨਾਮ ਨਾ ਦਿਓਗੇ ਤੇ ਮੈਂ ਜਮਾਂ ਦੇ ਵਾਸਤੇ ਚੱਲ ਪੈ ਜਾਵਾਂਗਾ। ਤੇ ਸਤਿਗੁਰ ਆਖਿਆ ਫਿਰ ਨਾਮ ਹੀ ਮੰਗ ਲਾ। ਤੇ ਕਹਿੰਦਾ ਠੀਕ ਹੈ, ਨਾਮ ਦੇ ਦਿਓ ਧਨ ਨਾ ਦਿਓ ਤੇ ਜਗ ਚ ਸੋਭਾ ਨੀ ਪੈਂਦੀ, ਨਾਮ ਬਿਨਾਂ ਜਨ ਜਗ ਨਾ ਸੁਹਾਏ। ਮਹਾਰਾਜ ਫਿਰ ਇੱਥੇ ਇਹ ਗਰੀਬੀ ਚ ਅੱਡੀਆਂ ਰਗੜੀ ਜਾਵਾਂ? ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ, ਕਹਿੰਦੇ ਫਿਰ ਕੀ ਕਹਿਣਾ ਚਾਹੁੰਦਾ? ਆਖਿਆ ਮਹਾਰਾਜ ਤੁਹਾਡੇ ਘਰੇ ਕੋਈ ਘਾਟਾ ਨਹੀਂ, ਦੋਵੇਂ ਮੁੱਠਾਂ ਖੋਲੋ, ਕਿਰਪਾ ਕਰੋ। ਮੈਂ ਤਾਂ ਝੋਲੀ ਅੱਗੇ ਕਰ ਦਿੱਤੀ ਤੇ ਤੁਸੀਂ ਫਿਰ ਇੱਕ ਮੁੱਠ ਕਿਉਂ ਖੋਲਦੇ? ਜੇ ਦੋਨੇ ਖੋਲੋ, ਇੱਥੇ ਵੀ ਬਖਸ਼ੋ ਸਾਰੇ ਪਦਾਰਥ, ਉੱਥੇ ਵੀ ਜੰਮਪੁਰੀ ਨੂੰ ਨਾ ਜਾਵਾਂ। ਸਤਿਗੁਰੂ ਜੀ ਨੇ ਫਿਰ ਪ੍ਰਸੰਨ ਹੋ ਕੇ ਸਤਸੰਗ ਜੀ ਉਸ ਉੱਤੇ ਕਿਰਪਾ ਕੀਤੀ, ਦੁਰਗਾਦਾਸ ਉੱਤੇ। ਮਹਾਰਾਜ ਦੇ ਬਚਨ ਨੂੰ ਕਹਿੰਦੇ ਨੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਇਹ ਲੋਕ ਸੁਖੀ ਪਦਾਰਥਾਂ ਕਰਕੇ ਵੀ ਹੈ, ਨਾਮ ਕਰਕੇ ਵੀ ਹੈ। ਪਰ ਜਿਹੜਾ ਪਦਾਰਥਾਂ ਕਰਕੇ ਇਸ ਲੋਕ ਚ ਤਾਂ ਸੁਖੀ ਹੈ, ਨਾਮ ਨਹੀਂ, ਉਹਦਾ ਪਰਲੋਕ ਨੀ ਸਤਸੰਗ ਜੀ ਸੁਹੇਲਾ। ਪਰ ਜਿਸ ਗੁਰਮੁਖ ਕੋਲੇ ਨਾਮ ਹੈ, ਨਾਮ ਕਰਕੇ ਉਹਦੀ ਇੱਥੇ ਵੀ ਵਡਿਆਈ ਤੇ ਪਰਲੋਕ ਵਿੱਚ ਵੀ ਸੁਖੀ ਹੈ, ਤੇ ਨਾਮ ਕਰਕੇ ਪਦਾਰਥਾਂ ਦੀ ਵੀ ਕੋਈ ਕਮੀ ਨਹੀਂ, ਕਿਉਂਕਿ ਰਿੱਧ ਸਿੱਧ ਨਾਮ ਹੈ ਕੀ ਦਾਸੀ, ਨਾਮ ਦੇ ਪਿੱਛੇ ਪਦਾਰਥ ਸੁੱਤੇ ਸਿੱਧ ਆਉਣਗੇ, ਕੋਈ ਕਮੀ ਨਹੀਂ। ਤਾਂ ਹੀ ਮਹਾਰਾਜ ਨੇ ਆਖਿਆ ਨਾ ਉਹ ਸੰਗਤੀ, ਉਹ ਬੈਠਾ ਝੌਂਪੜੀ ਵਿੱਚ ਹੈ, ਬਾਹਰੋਂ ਕੋਈ ਵੇਖੇ ਤੇ ਭਗਤ ਰਵਿਦਾਸ ਜੀ ਕੋਲੇ ਕੋਈ ਪਦਾਰਥ ਨਹੀਂ, ਜੋੜੇ ਗੰਢਦੇ ਆ, ਪਾਣਾ ਗੰਢੇ ਰਾਹ ਵਿੱਚ। ਭਾਈ ਗੁਰਦਾਸ ਜੀ ਨੇ ਆਖਿਆ, ਕਹਿੰਦੇ ਰਸਤੇ ਚ ਬੈਠੇ, ਲੋਕਾਂ ਦੇ ਚੱਲਣ ਵਾਲੇ ਰਸਤੇ ਚ ਬੈਠੇ, ਪਾਣਾ ਗੰਢੇ, ਪਾਣਾ ਕਹਿੰਦੇ ਜੁੱਤੀ ਨੂੰ, ਕਹਿੰਦੇ ਲੋਕਾਂ ਦੇ ਜੋੜੇ ਗੰਢਦੇ ਆ। ਬਾਹਰਲੀ ਨਜ਼ਰ ਨਾਲ ਦੇਖਿਆ ਜਾਏ ਤੇ ਭਾਈ ਭਗਤ ਰਵਿਦਾਸ ਜੀ ਨੂੰ ਕੋਈ ਸੁੱਖ ਨੀ ਦੁਨੀਆਂ ਦਾ, ਕਿਉਂਕਿ ਇਹ ਜੋੜੇ ਗੰਢਣੇ ਪੈਂਦੇ ਆ, ਘੱਟਾ ਉੱਡ ਉੱਡ ਕੇ ਉੱਪਰ ਪੈਂਦਾ, ਰਸਤੇ ਵਿੱਚ ਬੈਠੇ ਨੇ ਉਹ। ਪਰ ਜੇ ਭਗਤ ਰਵਿਦਾਸ ਜੀ ਦੀ ਬਾਣੀ ਪੜ੍ਹਦੇ ਆ, ਉਹਨਾਂ ਨੂੰ ਪੁੱਛੀਏ, ਉਹ ਕਹਿੰਦੇ ਨੇ ਬੇਗਮਪੁਰਾ ਸਹਿਰ ਕੋ ਨਾਓ ਦੁੱਖ ਅੰਦੋ ਨਹੀਂ ਤੇ ਠਾਓ। ਉਹ ਕਹਿੰਦੇ ਗੁਰਮੁਖੋ ਜਿੱਥੇ ਮੈਂ ਉੱਥੇ ਤੇ ਦੁੱਖ ਨੇੜੇ ਵੀ ਨਹੀਂ ਆ ਸਕਦਾ, ਸੰਸਾਰ ਤਾਂ ਕੋਲ ਦੀ ਵੀ ਨਹੀਂ ਲੰਘ ਸਕਦਾ, ਮੇਰੇ ਚਿੰਤਾ ਤਾਂ ਮੇਰੇ ਕੋਲ ਆ ਹੀ ਨਹੀਂ ਸਕਦੀ। ਇਹਦਾ ਅਰਥ ਹੈ ਵੀ ਭਗਤ ਰਵਿਦਾਸ ਜੀ ਬਹੁਤ ਪ੍ਰਸੰਨ ਨੇ, ਬਹੁਤ ਪ੍ਰਸੰਨ, ਕਿਉਂ? ਉਹਨਾਂ ਦਾ ਇੱਕ ਬਚਨ ਸਤਸੰਗ ਜੀ ਗਰੀਬੀ ਕੱਟ ਸਕਦਾ। ਤਾਂ ਆਖਿਆ ਝੌਂਪੜੀ ਚ ਬੈਠਾ ਵੀ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਜੇ, ਕਿਉਂਕਿ ਕਰਮਖੰਡ ਕੀ ਬਾਣੀ ਜੋਰ, ਨਾਮ ਵਿੱਚ ਮਨ ਭਿੱਜਾ ਹੋਣ ਕਰਕੇ ਉਹਦੀ ਰਸਨਾ ਤੇ ਰੱਬ ਵਸਦਾ, ਪ੍ਰਭ ਜੀ ਵਸਿਆ ਸਾਧ ਕੀ ਰਸਨਾ, ਜਿਹਨੇ ਆਪਣਾ ਮਨ ਹੀ ਨਾਮ ਰੰਗ ਚ ਭਿਉਂ ਲਿਆ, ਉਹ ਇੱਕ ਬਚਨ ਕਰਕੇ ਸਤਸੰਗ ਜੀ ਪਦਾਰਥਾਂ ਦੀ ਵਰਖਾ ਕਰ ਸਕਦਾ ਜਿਸ ਉੱਤੇ ਮਰਜ਼ੀ। ਉਹ ਕਿਵੇਂ ਕੰਗਾਲ ਹੈ? ਬਿਲਕੁਲ ਨੀ ਕੰਗਾਲ, ਉਹ ਧਨ ਗਿਆ ਤਾਂ ਜਾਣਦੇ ਜੇਰਾ ਚ ਰੰਗੇ। ਕਹਿੰਦੇ ਗੁਰਮੁਖਾ ਧਨ ਦੀ ਇੰਨੀ ਫਿਕਰ ਨਾ ਕਰ, ਫਿਕਰ ਇਸ ਗੱਲ ਦੀ ਕਰ ਵੀ ਰੱਬ ਨਾ ਭੁੱਲ ਜਾਵੇ ਕਿਤੇ, ਪਰਮਾਤਮਾ ਵੱਲੋਂ ਬੇਮੁਖ ਨਾ ਹੋ ਜਾਵੇ ਤੂੰ।
ਮਨ ਬੀਜੈ ਸਿਰ ਸੌਂਪੀਐ ਭੀ ਕਰਤੇ ਕੀ ਟੇਕ।
ਕਹਿੰਦੇ ਮਨ ਦੇ ਕੇ ਗੁਰੂ ਤੋਂ ਨਾਮ ਮੁੱਲ ਲੈ, ਤੇ ਲੋੜ ਪੈਣ ਤੇ ਸਿਰ ਵੀ ਗੁਰੂ ਨੂੰ ਦੇ। ਸਿਰ ਦੇ ਕੇ ਵੀ ਕਾਣ ਨਾ ਕਰ ਵੀ ਮੈਂ ਸਿਰ ਦਿੱਤਾ ਜੀ, ਦੇਖੋ ਏਡੀ ਵੱਡੀ ਸੇਵਾ ਮੈਂ ਕੀਤੀ, ਸਿਰ ਹੀ ਅਰਪਣ ਕਰ ਦਿੱਤਾ। ਕਹਿੰਦੇ ਨਹੀਂ ਨਹੀਂ, ਮਨ ਦੀਜੈ ਸਿਰ ਦੀਜੀਐ ਭੀ ਕਰਤੇ ਕੀ ਟੇਕ। ਫਿਰ ਵੀ ਉਸੇ ਦਾ ਹੀ ਆਸਰਾ ਰੱਖ, ਫਿਰ ਵੀ ਤੂੰ ਕਾਣ ਨੀ ਕਰ ਸਕਦਾ ਵੀ ਮੈਂ ਤਾਂ ਸਿਰ ਦੇ ਦਿੱਤਾ ਜੀ ਹੁਣ ਆਪਣੀ ਮਰਜ਼ੀ ਕਰਾਂਗਾ। ਨਹੀਂ, ਉਹਨੂੰ ਮਨ ਤੇ ਤਨ ਦੋਵੇਂ ਦੇ ਕੇ ਫਿਰ ਵੀ ਉਸ ਤੋਂ ਉਹਦੀ ਕਿਰਪਾ ਹੀ ਮੰਗਣੀ ਹੈ।
ਧੰਦਾ ਧਾਵਤ ਰਹਿ ਗਏ ਮਨ ਮੈਂ ਸ਼ਬਦ ਆਨੰਦ।
ਸ਼ਬਦ ਨੇ ਸਤਸੰਗ ਜੀ ਜਿਹਨਾਂ ਦੇ ਮਨ ਨੂੰ ਆਨੰਦ ਬਖਸ਼ ਦਿੱਤਾ, ਉਹਨਾਂ ਦਾ ਧੰਦਿਆਂ ਦਾ ਜਿਹੜਾ ਜੰਜਾਲ ਫਿਕਰਾਂ ਦਾ ਸੀ ਚਿੰਤਾ ਦਾ, ਉਹ ਮਿਟ ਗਿਆ, ਉਹ ਖਤਮ ਹੋ ਗਿਆ ਉਹਨਾਂ ਦੇ ਅੰਦਰੋਂ।
ਦੁਰਜਣ ਤੇ ਸਾਜਣ ਭਏ ਭੇਟੇ ਗੁਰ ਗੋਬਿੰਦ।
ਕਹਿੰਦੇ ਹੁਣ ਸਤਸੰਗ ਜੀ ਦੁਰਜਣ ਤੋਂ ਸੱਜਣ ਬਣ ਗਏ ਨੇ। ਸੱਜਣ ਠੱਗ ਪਹਿਲਾਂ ਦੁਰਜਣ ਸੀ, ਸਿਰਫ ਨਾਂ ਹੀ ਸੱਜਣ ਰੱਖਿਆ ਸੀ, ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਮਿਲੇ ਤੇ ਸੱਜਣ ਬਣਾ ਦਿੱਤਾ, ਦੁਰਜਣ ਬਣਾ ਦਾ ਕੱਟ ਦਿੱਤਾ। ਦੁਰਜਣ ਦੁਰ ਹੁੰਦਾ ਸਤਸੰਗ ਜੀ ਲਾਂਤ ਪੈਣ ਵਾਲੇ ਕਾਰਜ ਕਰਨੇ, ਖੋਟੇ ਕੰਮ ਨੂੰ ਕਰਨ ਵਾਲਾ। ਦੁਰਜਨ ਤੇ ਸਾਜਨ ਭਏ ਕਹਿੰਦੇ ਭੇਟੇ ਗੁਰ ਗੋਬਿੰਦ। ਗੋਬਿੰਦ ਸਰੂਪ ਗੁਰੂ ਜਦੋਂ ਮਿਲਿਆ ਉਹਨੇ ਦੁਰਜਨ ਤੋਂ ਸਾਜਨ ਸੱਜਣ ਬਣਾ ਦਿੱਤਾ ਸਾਨੂੰ।
ਵਨ ਵਨ ਸਿਰਤੀ ਢੂੜਤੀ ਬਸਤ ਰਹੀ ਘਰ ਬਾਰ।
ਕਹਿੰਦੇ ਜਦੋਂ ਅਸੀਂ ਉਹਨੂੰ ਬਣਾ ਬਣਾ ਚ ਸਭ ਥਾਵਾਂ ਤੇ ਉਹਨੂੰ ਲੱਭ ਢੂੰਡ ਕੇ ਦੇਖ ਲਿਆ, ਪਰ ਜਦੋਂ ਮਿਲਿਆ ਮਿਲਿਆ ਕਿੱਥੋਂ? ਬਸਤ ਰਹੀ ਘਰ ਬਾਰ। ਕਹਿੰਦੇ ਉਹ ਆਤਮ ਵਸਤੂ ਆਪਣੇ ਅੰਦਰੋਂ ਮਿਲ ਗਈ ਸਰੀਰ ਦੇ, ਜਿਹਨੂੰ ਜੰਗਲਾਂ ਵਿੱਚ ਲੱਭਦੇ ਫਿਰਦੇ ਸਾਂ। ਜਦੋਂ ਉਹਦੀ ਪ੍ਰਾਪਤੀ ਹੋਈ ਆਪਣੇ ਅੰਦਰੋਂ ਹੋ ਗਈ, ਹੈਰਾਨ ਹੀ ਹੋ ਗਏ। ਜੋ ਕਸਤੂਰੀ ਮਿਰਗ ਨਾ ਜਾਣਿਆ ਭਰਮ ਦਾ ਭਰਮ ਭੁਲਾਇਆ। ਕਹਿੰਦੇ ਕਸਤੂਰੀ ਨੂੰ ਲੱਭਦਾ ਹਿਰਨ ਸਾਰੀ ਉਮਰ ਭੱਜਾ ਫਿਰਦਾ, ਭਰਮ ਉਹਦਾ ਉਸ ਵੇਲੇ ਟੁੱਟਦਾ ਜਦੋਂ ਉਹਦਾ ਮੂੰਹ ਆਪਣੀ ਨਾਭੀ ਕੋਲ ਜਾਵੇ। ਉਦੋਂ ਪਤਾ ਲੱਗਦਾ ਜਿਸ ਕਸਤੂਰੀ ਨੂੰ ਮੈਂ ਝਾੜਾਂ ਚ ਲੱਭਦਾ ਫਿਰਦਾ ਇਹ ਤਾਂ ਮੇਰੀ ਨਾਭੀ ਚ ਸੀ, ਮੇਰੇ ਹੀ ਕੋਲ, ਪਰ ਮੈਂ ਲੱਭ ਬਾਹਰ ਰਿਹਾ। ਉਸ ਗੁਣ ਦੀ ਸਾਧ ਸੰਗਤ ਜੀ ਪ੍ਰਾਪਤੀ ਹੋਵੇ ਕਿਵੇਂ? ਹਜ਼ੂਰ ਦੇ ਬਚਨ ਉਹ ਕਹਿੰਦੇ ਮਨ ਮਿਲ ਸੰਤ ਸੰਗਤ ਸੁਭਵੰਤੀ। ਮਨਾ ਗੁਰਮੁਖਾਂ ਦੀ ਸੰਗਤ ਚ ਉਹਨਾਂ ਦੇ ਇਕੱਠ ਚ ਮਿਲ ਕੇ ਬੈਠਿਆ ਕਰ, ਥੋੜੀ ਦੇਰ ਗੁਰੂ ਦੀ ਸੰਗਤ ਵਿੱਚ ਕੁਝ ਸਮਾਂ ਬਤੀਤ ਕਰਿਆ ਕਰ। ਜੇ ਤੇਰਾ ਸਮਾਂ ਸੋਭਿਆ ਲੇਖੇ ਵਿੱਚ ਪਵੇਗਾ। ਸੁਣ ਇਕੱਠ ਕਥਾ ਸੁਖਵੰਤੀ, ਤੇ ਉਸ ਇਕੱਠ ਦੀ ਕਥਾ ਸੁਣਿਆ ਕਰ, ਇਹ ਸੁਖ ਦੇਣ ਵਾਲੀ ਹੈ। ਪਰ ਇੱਥੇ ਹੁਣ ਹੈਰਾਨੀ ਹੋਵੇਗੀ ਸਾਧ ਸੰਗਤ ਜੀ। ਮਹਾਰਾਜ ਕਹਿੰਦੇ ਨੇ ਗੁਰਮੁਖਾਂ ਦੀ ਸੰਗਤ ਜਾਣ ਕੇ ਬੈਠ ਕੇ ਤੇ ਇਕੱਠ ਦੀ ਕਥਾ ਸੁਣ। ਇੱਕ ਬੰਦੇ ਨੂੰ ਇਕੱਠ ਕਹਿੰਦੇ ਨੇ, ਇੱਕ ਕਹਿੰਦੇ ਨੇ ਉਹਦਾ ਜਿਹੜਾ ਕਥਨ ਹੋ ਰਿਹਾ ਉਹਨੂੰ। ਜੇ ਉਹ ਇਕੱਠ ਹੈ ਫਿਰ ਉਹਦਾ ਕਥਨ ਹੋ ਕਿਵੇਂ ਰਿਹਾ? ਮਹਾਰਾਜ ਕਹਿੰਦੇ ਨੇ ਇਕੱਠ ਕੀ ਕਰੇ ਕਹਾਣੀ। ਆਖਿਆ ਆਓ ਗੁਰਮੁਖੋ ਪਿਆਰਿਓ, ਇਕੱਠ ਦੀ ਕਥਾ ਕਰੀਏ। ਪਰ ਮਨ ਚ ਵਿਚਾਰ ਆ ਸਕਦਾ ਮਹਾਰਾਜ ਇਕੱਠ ਨੂੰ ਫਿਰ ਆਪਾਂ ਕਿਵੇਂ ਕਥਨ ਕਰ ਲਾਂਗੇ? ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਇਕੱਠ ਕੀ ਕਰੇ ਕਹਾਣੀ। ਆਪਾਂ ਆਓ ਗੁਰਮੁਖੋ ਰਲ ਕੇ ਬੈਠੀਏ, ਇਕੱਠ ਦੀ ਕਥਾ ਕਰੀਏ, ਉਹਦੀਆਂ ਕਹਾਣੀਆਂ ਪਾਈਏ। ਪਰ ਜੇ ਕੋਈ ਪੁੱਛੇ ਮਹਾਰਾਜ ਤੁਸੀਂ ਨਾਲ ਇਕੱਠ ਕਹਿੰਦੇ ਜੇ, ਫਿਰ ਉਹਨੂੰ ਕਥਨ ਦੀ ਗੱਲ ਕਰਦੇ ਜੇ? ਅਸਲ ਵਿੱਚ ਸਾਧ ਸੰਗਤ ਜੀ, ਜਿਸ ਨੇ ਬਹੁਤ ਵਾਰ ਪ੍ਰਮਾਤਮਾ ਦੇ ਗੁਣਾਂ ਦਾ ਕਥਨ ਕੀਤਾ ਉਹ ਕਹਿ ਸਕਦਾ ਵੀ ਉਹ ਇਕੱਠ ਹੈ। ਜੇ ਆਪਾਂ ਇਹ ਕਹਿ ਦਈਏ ਨਾ ਭਾਈ ਉਹ ਤਾਂ ਇਕੱਠ ਹੈ ਤੇ ਫਿਰ ਕਥਨ ਦੀ ਕੀ ਲੋੜ ਹੈ? ਉਹ ਅਗਿਆਨਤਾ। ਇਕੱਠ ਉਹਨੂੰ ਪ੍ਰਮਾਤਮਾ ਨੂੰ ਅਸਲ ਵਿੱਚ ਆਖਿਆ ਹੀ ਉਹਨਾਂ ਨੇ ਜਿਹਨਾਂ ਨੇ ਸਾਰੀ ਜ਼ਿੰਦਗੀ ਉਹਦਾ ਕਥਨ ਕੀਤਾ, ਸਾਰੀ ਜ਼ਿੰਦਗੀ ਉਹਦੇ ਗੁਣਾਂ ਦਾ ਕਥਨ ਕਰਕੇ ਆਨੰਦ ਮਾਣ ਕੇ ਉਹਦੇ ਵਿੱਚ ਅਭੇਦ ਹੋਣ ਲੱਗਿਆ ਫਿਰ ਇਹ ਗੱਲ ਆਖ ਦਿੱਤੀ ਵੀ ਗੁਰਮੁਖੋ ਫਿਰ ਵੀ ਉਹ ਇਕੱਠ ਜੇ ਅਜੇ ਕਥਿਆ ਨਹੀਂ ਜੇ ਗਿਆ ਮੇਰੇ ਕੋਲੋਂ। ਮੈਂ ਸਾਰੀ ਜ਼ਿੰਦਗੀ ਉਹਦੇ ਗੁਣਾਂ ਨੂੰ ਕਥਨ ਕੀਤਾ ਜੇ, ਪਰ ਫਿਰ ਵੀ ਉਹ ਇਕੱਠ ਹੈ, ਕਥਿਆ ਨਹੀਂ ਗਿਆ ਮੇਰੇ ਕੋਲੋਂ ਉਹ। ਜਿਸ ਬੰਦੇ ਨੇ ਸਾਰੀ ਉਮਰ ਮਾਇਆ ਕਮਾਈ ਹੋਵੇ, ਸਾਰੀ ਉਮਰ ਉਹਨੇ ਮਾਇਆ ਹੀ ਕਮਾਉਣ ਤੇ ਲਾ ਦਿੱਤੀ, ਜਿਸ ਤਰੀਕੇ ਨਾਲ ਵੀ ਇਕੱਠੀ ਹੋਈ ਕੀਤੀ, ਤੇ ਅਖੀਰ ਤੇ ਜੇ ਉਹ ਮਨੁੱਖ ਆ ਕੇ ਨਾ ਗੁਰਮੁਖੋਂ ਮਾਇਆ ਵਿਅਰਥ ਜੇ ਕਿਸੇ ਕੰਮ ਨੀ ਜੇ ਆਉਂਦੀ ਬੰਦੇ ਦੇ ਅੰਤ ਨੂੰ, ਫਿਰ ਉਹਦੀ ਗੱਲ ਚ ਵਜਨ ਹੁੰਦਾ। ਜੇ ਇਸ ਬੰਦੇ ਕੋਲ ਮਾਇਆ ਹੈ ਹੀ ਨੀ ਟਕਾ ਕੋਈ, ਉਹ ਆਖੀ ਜਾ ਲਓ ਜੀ ਮਾਇਆ ਪਿੱਛੇ ਭੱਜਣ ਦੀ ਨੀ ਲੋੜ ਹੈ, ਇਹ ਕਿਹੜੀ ਕਿਸੇ ਕੰਮ ਆਉਣੀ ਹੈ, ਉਹਦੀ ਗੱਲ ਦੇ ਵਿੱਚ ਕੋਈ ਭਾਰ ਨਹੀਂ ਹੈ, ਉਹਨੂੰ ਕੀ ਪਤਾ ਕੰਮ ਆਉਣੀ ਕਿ ਨਹੀਂ ਆਉਣੀ, ਤੇਰੇ ਤਾਂ ਕੋਲ ਹੈ ਹੀ ਨਹੀਂ ਸੀ, ਤੈਨੂੰ ਕਿਵੇਂ ਪਤਾ ਕੰਮ ਆਵੇਗੀ ਕਿ ਨਾ ਆਵੇਗੀ। ਜਿਸ ਬੰਦੇ ਨੇ ਬਹੁਤ ਕਮਾਈ ਕਰਕੇ ਮਾਇਆ ਇਕੱਠੀ ਕੀਤੀ, ਜਦੋਂ ਉਹ ਆਖੇਗਾ ਨਾ ਗੁਰਮੁਖੋ ਇਹ ਮਾਇਆ ਕਿਸੇ ਕੰਮ ਨਹੀਂ ਜੀ ਆਉਂਦੀ, ਫੇਰ ਗੱਲ ਮੰਨੀ ਜਾਵੇਗੀ ਭਾਈ ਵਾਕਿਆ ਹੀ ਇਹਨੇ ਸਾਰੀ ਉਮਰ ਮਾਇਆ ਇਕੱਠੀ ਕਰਨ ਤੇ ਲਾਈ, ਇੰਨੀ ਮਾਇਆ ਇਕੱਤਰ ਕੀਤੀ, ਤੇ ਜੇ ਇਹ ਕਹਿ ਰਿਹਾ ਨਾ ਕੰਮ ਨਹੀਂ ਆਉਂਦੀ ਫਿਰ ਜ਼ਰੂਰ ਸੱਚੀ ਹੈ ਗੱਲ। ਜਿਸ ਕੋਲੇ ਹੈ ਹੀ ਨਹੀਂ ਉਹ ਆਖੇ ਤੇ ਗੱਲ ਮੰਨੀ ਨਹੀਂ ਜਾਣੀ, ਕੌਣ ਮੰਨੇਗਾ? ਤੇਰੇ ਕੋਲ ਤਾਂ ਹੈ ਹੀ ਨਹੀਂ ਸੀ, ਤੈਨੂੰ ਕੀ ਪਤਾ ਕੰਮ ਆਉਂਦੀ ਕਿ ਨਹੀਂ ਆਉਂਦੀ, ਜਿਹਨਾਂ ਕੋਲ ਹੈ ਉਹਨਾਂ ਨੂੰ ਪੁੱਛ ਵੀ ਕੰਮ ਆਉਂਦੀ ਹੈ। ਜਿਸ ਕੋਲ ਹੈ ਬਹੁਤ ਹੈ ਬਹੁਤ, ਜਦੋਂ ਉਹ ਆਖੇਗਾ ਨਾ ਵੀ ਇਹ ਨਹੀਂ ਕੰਮ ਆਉਂਦੀ ਫਿਰ ਗੱਲ ਮੰਨੀ ਜਾਂਦੀ ਵੀ ਵਾਕਿਆ ਗੁਰਮੁਖੋ ਇਹਨੂੰ ਪੁੱਛੋ ਫਿਰ ਕੀ ਕੰਮ ਆਵੇਗਾ, ਤੇਰੇ ਕੋਲ ਬਹੁਤ ਮਾਇਆ, ਇਹਦਾ ਅਰਥ ਹੈ ਤੇਰਾ ਤਜਰਬਾ ਹੈ, ਅਭਿਆਸ ਹੈ ਤੇਰਾ ਵੀ ਇਹਨੇ ਨਹੀਂ ਕੰਮ ਤੇਰਾ ਸਵਾਰਿਆ। ਜਿਹਨੇ ਬਹੁਤ ਕਥਨ ਕੀਤਾ ਮਹਾਰਾਜ ਜੀ ਦੇ ਗੁਣਾਂ ਦਾ, ਸਤਿਗੁਰੂ ਜੀ ਦੀ ਉਹਨਾਂ ਦੇ ਬਖਸ਼ਾਂ ਤੇ ਪਰਪਕਾਰਾਂ ਦਾ, ਉਹਨਾਂ ਦੀ ਬਾਣੀ ਦਾ ਬਹੁਤ ਕਥਨ ਕੀਤਾ, ਉਹ ਜਦੋਂ ਕਹਿੰਦਾ ਨਾ ਵੀ ਉਹ ਇਕੱਠ ਹੈ ਫਿਰ ਮਨ ਮੰਨਦਾ ਵੀ ਵਾਕਿਆ ਹੀ ਇਕੱਠ ਹੈ ਉਹ। ਸਾਰੀ ਉਮਰ ਕਥਨ ਕਰਨ ਤੋਂ ਬਾਅਦ ਵੀ ਗੁਰਮੁਖਾਂ ਨੇ ਇਹੀ ਆਖਿਆ ਵੀ ਉਹ ਇਕੱਠ ਹੈ ਅਜੇ ਕਥਿਆ ਨਹੀਂ ਗਿਆ, ਅਜੇ ਬਹੁਤ ਪਿਆਰ ਕਥਨ ਕਰਨ ਵਾਲਾ ਉਹ, ਇਸ ਲਈ ਉਹਨੂੰ ਇਕੱਠ ਆਖਿਆ। ਪਰ ਇਹ ਵੀ ਨਾਲ ਹੀ ਆਖਿਆ ਵੀ ਆਓ ਆਪਾਂ ਇਕੱਠ ਦੀ ਕਥਾ ਕਰੀਏ, ਜੇ ਉਹ ਇਕੱਠ ਹੈ ਤੇ ਇਹਦਾ ਅਰਥ ਇਹ ਨਹੀਂ ਤੂੰ ਉਹਦੀ ਕਥਾ ਨਹੀਂ ਕਰਨੀ, ਕਥਾ ਉਹਦੀ ਕਰਨੀ ਹੈ, ਉਹਦੀ ਕਥਾ ਕਰਨ ਕਰਕੇ ਲਾਭ ਮਿਲੇਗਾ। ਪਰ ਸਾਰੀ ਉਮਰ ਕਥਾ ਕਰਨ ਤੋਂ ਬਾਅਦ ਆਖਣਾ ਫਿਰ ਵੀ ਇਹ ਪਵੇਗਾ ਭਾਈ ਉਹਦੇ ਗੁਣਾਂ ਦਾ ਕਥਨ ਕਰ ਕਰਕੇ ਉਹਦੀ ਕਥਾ ਕਰਕੇ ਸੁੱਖ ਤਾਂ ਬਹੁਤ ਲੈ ਲਿਆ, ਪਰ ਉਹ ਅਜੇ ਕਥਿਆ ਗਿਆ ਨਹੀਂ, ਸਾਰਾ ਨਹੀਂ ਕਥਿਆ ਗਿਆ, ਤੇ ਨਾ ਸਾਰਾ ਕਦੇ ਕਥਿਆ ਜਾ ਹੀ ਸਕਦਾ। ਸਾਰੀ ਕਥਾ ਪਰਮਾਤਮਾ ਦੀ ਕਦੇ ਵੀ ਨਹੀਂ ਹੋ ਸਕਦੀ। ਜਿੰਨੀ ਹੋ ਰਹੀ ਹੈ ਉਹਦੇ ਗੁਣਾਂ ਦੀ, ਉਨੀ ਭਲਾ ਕਰ ਰਹੀ ਹੈ, ਉਨੀ ਲਾਭ ਕਰ ਰਹੀ ਹੈ। ਤਾਂ ਇਹ ਆਖਦੇ ਮਨ ਮਿਲ ਸੰਤ ਸੰਗਤ ਸੁਭ ਬੰਤੀ। ਗੁਰਮੁਖਾ, ਗੁਰਮੁਖਾਂ ਦੇ ਇਕੱਠ ਵਿੱਚ ਮਿਲ ਕੇ ਬੈਠਿਆ ਕਰ। ਹਰ ਅਕਥ ਕਥਾ ਸੁਖਵੰਤੀ, ਉਸ ਅਕਥ ਦੀ ਕਥਾ ਚੱਲਦੀ ਹੈ ਤੈਨੂੰ ਸੁਖ ਦੇਵੇਗੀ, ਉਹਨੂੰ ਸੁਣਿਆ ਕਰ, ਤੇਰਾ ਭਲਾ ਕਰੇਗੀ। ਤੇ ਜੇ ਉਸ ਭਲੇ ਵਾਲੇ ਥਾਂ ਤੇ ਆਉਣਾ ਸਾਧ ਸੰਗਤ ਜੀ, ਫਿਰ ਥੋੜੀ ਦੇਰ ਵਾਸਤੇ ਮਨ ਨੂੰ ਸੰਤੋਖ ਦੇਣਾ ਪਵੇਗਾ। ਬਈ ਥੋੜੀ ਦੇਰ ਲਈ, ਜਿੰਨੀ ਦੇਰ ਮਹਾਰਾਜ ਜੀ ਦੀ ਹਜ਼ੂਰੀ ਚ ਬੈਠੇ ਆ, ਉਨੀ ਦੇਰ ਤਾਂ ਮਾਇਆ ਤੋਂ ਪਰੇ ਹੋਈਏ। ਜੇ 8-9-10 ਘੰਟੇ ਮਾਇਆ ਵਾਸਤੇ ਨੇ ਆਪਣੇ ਕੋਲ, ਧਰਮ ਦੀ ਕਿਰਤ ਕਰਨ ਵਾਸਤੇ ਨੇ, ਮਿਹਨਤ ਕਰਨ ਵਾਸਤੇ, ਤੇ ਕੋਈ ਅੱਧਾ ਪੌਣਾ ਘੰਟਾ ਗੁਰੂ ਸਾਹਿਬ ਜੀ ਦੀ ਇਕੱਠ ਕਥਾ ਸੁਣਨ ਵਾਸਤੇ ਵੀ ਚਾਹੀਦਾ। ਜੇ ਕਥਾ ਵਾਲਾ ਸਮਾਂ ਵੀ ਉਸੇ ਪਾਸੇ ਲਾ ਦੇਣਾ, ਤੇ ਫਿਰ ਕਹਿੰਦੇ ਨੇ ਇਹ ਧਨ ਜਿਹੜਾ ਨਾ ਗੁਰਮੁਖੋ, ਕਰ ਲਾ ਕਹਿੰਦੇ ਜਿੰਨਾ ਮਰਜ਼ੀ ਇਕੱਠਾ, ਪਰ ਜਦੋਂ ਗਿਆ ਝੋਰਾ ਬਹੁਤ ਵੱਡਾ ਲਾ ਕੇ ਜਾਵੇਗਾ। ਧਨ ਗਿਆ ਬਹਿ ਝੂਰੀ ਹੈ, ਇਸੇ ਲਈ ਵਚਨਕਰਤਾ ਕਹਿੰਦੇ ਧਨ ਜਾਂਦਾ ਤਾਂ ਜਾਣਦੇ, ਕੋਈ ਨੀ ਮਾਇਆ ਗਈ। ਇੱਕ ਘੰਟਾ ਗੁਰੂ ਦੇ ਗੁਣ ਗਾ ਲਏ, ਇੱਕ ਘੰਟੇ ਚ ਗਈ ਤੇ ਕਿੰਨੀ ਕੁ ਗਈ, ਚਲੋ ਕੋਈ ਨੀ, ਇੱਕ ਘੰਟਾ ਹੋਰ ਕੰਮ ਕਰਕੇ 5-7-10 ਕਮਾ ਲੈਂਦੇ, ਪਰ ਕੋਈ ਨੀ ਇਹਨੂੰ ਜਾਂਦੀ ਤੇ ਜਾਣਦੇ 5-7 ਨੂੰ। ਇਹ ਵੇਖ ਭਾਈ ਆਹ ਇੱਕ ਘੰਟਾ ਤੂੰ ਸਫਲਾ ਕਰ ਲਿਆ, ਆਹ ਅੱਧਾ ਘੰਟਾ ਤੇਰਾ ਥਾਂ ਪੈ ਗਿਆ, ਕਿਸੇ ਲੇਖੇ ਵਿੱਚ ਪੈ ਗਿਆ ਤੇਰਾ ਸਮਾਂ। ਤਾਂ ਹੀ ਆਖੇ ਨਾ ਧਨ ਗਿਆ ਤਾਂ ਜਾਣਦੇ, ਜੀ ਰਚੇ ਰੰਗ ਏਕ, ਮਨ ਦੀ ਜੇ ਸਿਰ ਸੋਪੀ ਹੈ ਭੀ ਕਰਤੇ ਕੀ ਟੇਕ, ਧੰਦਾ ਧਾਵਤ ਰਹਿ ਗਏ ਮਨ ਮੈਂ ਸਬਦ ਆਨੰਦ, ਦੁਰਜਨ ਤੇ ਸਾਜਨ ਪਏ। ਇਹ ਮਹਾਰਾਜ ਜੀ ਦੀ ਸੰਗਤ ਕਰਨ ਕਰਕੇ ਕਹਿੰਦੇ ਤੂੰ ਦੁਰਜਨ ਤੋਂ ਸੱਜਣ ਬਣ ਜਾਵੇਂਗਾ, ਜਿਹਨੂੰ ਬਾਹਰ ਲੱਭਦੇ ਫਿਰਦੇ ਸਾਹਿਬ ਬਨ ਬਨ ਫਿਰਤੀ ਢੂੰਡਤੀ ਬਸ ਰਹੀ ਘਰ ਬਾਰ, ਕਹਿੰਦੇ ਗੁਰਮੁਖਾ ਉਹ ਤੈਨੂੰ ਇੱਥੋਂ ਮਿਲਣੀ ਹੈ, ਜਿਹਨੂੰ ਲੋਕ ਜੰਗਲਾਂ ਚ ਲੱਭਦੇ ਫਿਰਦੇ। ਕਾਹੇ ਰੇ ਬਨ ਖੋਜਣ ਜਾਈ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਵਾਜ਼ ਦਿੱਤੀ ਸਾਰਿਆਂ ਨੂੰ, ਕਿੱਧਰ ਤੁਰੇ ਫਿਰਦੇ ਜੇ ਜੰਗਲਾਂ ਵਿੱਚ, ਉਹ ਜੰਗਲਾਂ ਵਿੱਚ ਨਹੀਂ ਹੈ, ਕਿੱਥੇ ਫਿਰ ਮਹਾਰਾਜ? ਹਜ਼ੂਰ ਕਹਿੰਦੇ ਤੂੰ ਹੀ ਸੰਗ ਸਮਾਈ, ਤੇਰੇ ਨਾਲ ਹੀ ਹੈ, ਜੇ ਤੈਨੂੰ ਇੱਥੋਂ ਨਹੀਂ ਮਿਲਿਆ ਉੱਥੋਂ ਕਦੇ ਨਹੀਂ ਮਿਲੇਗਾ। ਊਹਾਂ ਤੋ ਜਾਈਏ ਜੋ ਈਹਾਂ ਨਾ ਹੋਏ, ਭਗਤਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਚ। ਉਹ ਕਹਿੰਦੇ ਉੱਥੇ ਤਾਂ ਜਾਈਏ ਜੇ ਇੱਥੇ ਹੋਵੇ ਨਾ, ਤਾਂ ਫਿਰ ਤਾਂ ਉੱਥੇ ਜਾਈਏ ਉਹਨੂੰ ਲੱਭਣ, ਜੇ ਇੱਥੇ ਨਹੀਂ ਮਿਲਦਾ। ਸੰਤਰੇਣ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਿਲ ਕੇ ਇਹੀ ਬਚਨ ਆਖਿਆ ਸੀ। ਜਦੋਂ ਆਪਾਂ ਸੁਣਦੇ ਨਾ ਗੁਰਮੁਖਾਂ ਤੋਂ ਜ਼ਿਕਰ, ਵੀ 20 ਰੁਪਈਆਂ ਦਾ ਪ੍ਰਸ਼ਾਦਾ ਛਕਾਇਆ ਮਹਾਰਾਜ ਜੀ ਨੇ ਉਹ ਸਾਰੇ ਸੰਤਾਂ ਦੇ ਟੋਲੇ ਨੂੰ, ਤੇ ਜਿਨ੍ਹਾਂ ਦਾ ਜਥੇਦਾਰ ਸੰਤਰੇਣ ਸੀ। ਸੰਤਰੇਣ ਨਾਲ ਜਦੋਂ ਬ੍ਰਹਮ ਚਰਚਾ ਕੀਤੀ ਮਹਾਰਾਜ ਨੇ, ਉਹਨੂੰ ਇਹੀ ਗੱਲ ਆਖੀ ਸੀ, ਆਖਿਆ ਜੀ ਤੁਸੀਂ ਇੰਨੇ ਇੰਨੇ ਦਿਨਾਂ ਦੀ ਭੁੱਖ ਵੀ ਕੱਟ ਲੈਂਦੇ ਜੇ, ਇੱਥੇ ਬੀਆਬਾਨ ਵਿੱਚ ਬੈਠੇ ਜੇ ਜੰਗਲ ਵਿੱਚ ਕੀ ਕਰਦੇ ਜੇ? ਉਹਨਾਂ ਆਖਿਆ ਪਰਮਾਤਮਾ ਦੀ ਪ੍ਰਾਪਤੀ ਲਈ ਬੈਠੇ ਆ ਭਾਈ। ਤੇ ਮਹਾਰਾਜ ਨੇ ਆਖਿਆ ਬੜੀ ਖੁਸ਼ੀ ਹੋਈ ਤੁਹਾਡੇ ਮੁਖੋਂ ਪਰਮਾਤਮਾ ਦਾ ਨਾਂ ਸੁਣ ਕੇ, ਇਹ ਹੋਰ ਖੁਸ਼ੀ ਦੀ ਗੱਲ ਹੈ ਵੀ ਤੁਸੀਂ ਉਹਦੀ ਪ੍ਰਾਪਤੀ ਲਈ ਬੈਠੇ ਜੇ। ਤੇ ਆਲੇ ਦੁਆਲੇ ਨਜ਼ਰ ਮਾਰ ਕੇ ਮਹਾਰਾਜ ਨੇ ਆਖਿਆ ਵੀ ਉਹ ਪਰਮਾਤਮਾ ਕਿੱਥੇ ਹੈ ਤੁਹਾਡਾ, ਜਿਸ ਦੀ ਪ੍ਰਾਪਤੀ ਲਈ ਇੱਥੇ ਬੈਠੇ ਜੇ, ਕਿੱਥੇ ਹੈ? ਤੇ ਸੰਤਰੇਣ ਨੇ ਹੱਸ ਕੇ ਆਖਿਆ ਉਹ ਕਿੱਥੇ ਨਹੀਂ, ਉਹ ਤੇ ਸਭ ਥਾਵਾਂ ਤੇ ਹੈ। ਤੇ ਮਹਾਰਾਜ ਨੇ ਆਖਿਆ ਬਸ ਜੀ, ਇੱਥੇ ਫਿਰ ਆਪਾਂ ਚਰਚਾ ਰੋਕ ਕੇ ਇੱਕ ਬਚਨ ਕਰਦੇ ਹਾਂ ਵੀ ਤੁਸੀਂ ਕਹਿੰਦੇ ਜੇ ਸਭ ਥਾਵਾਂ ਤੇ ਹੈ, ਜੇ ਉਹ ਸਭ ਥਾਵਾਂ ਤੇ ਹੈ ਤੇ ਇੱਥੇ ਜੰਗਲ ਚ ਬੈਠਣ ਦੀ ਕੀ ਲੋੜ, ਤੁਹਾਡੇ ਘਰੇ ਨਹੀਂ ਹੈ? ਜੇ ਸਭ ਥਾਵਾਂ ਤੇ ਹੈ ਤੇ ਤੁਹਾਡੇ ਪਿੰਡ ਵੀ ਹੋਣਾ ਚਾਹੀਦਾ, ਜੇ ਸਭ ਥਾਵਾਂ ਤੇ ਤੁਹਾਡੇ ਘਰ ਵੀ ਹੋਣਾ ਚਾਹੀਦਾ, ਫਿਰ ਆਪਣੇ ਘਰੋਂ ਹੀ ਉਹਨੂੰ ਪ੍ਰਾਪਤ ਕਰੋ, ਇੱਥੇ ਬੈਠਣ ਦੀ ਨਹੀਂ ਲੋੜ। ਸੰਤਰੇਣ ਜੀ, ਜੇ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਵੀ ਉਹ ਸਭ ਥਾਵਾਂ ਤੇ ਹੈ, ਤੇ ਜਿਹੜਾ ਸਭ ਥਾਵਾਂ ਤੇ ਉਹਦੀ ਪ੍ਰਾਪਤੀ ਵੀ ਸਭ ਥਾਵਾਂ ਤੋਂ ਹੋ ਸਕਦੀ ਹੈ, ਜੰਗਲ ਚੋਂ ਨਹੀਂ, ਜਿਹੜਾ ਸਭ ਥਾਵਾਂ ਤੇ ਹੈ ਉਹ ਸਭ ਥਾਵਾਂ ਤੋਂ ਹੀ ਪ੍ਰਾਪਤ ਹੋਵੇਗਾ। ਜਿੱਥੇ ਤੁਹਾਡਾ ਘਰ ਘਾਟ ਹੈ, ਜਿੱਥੇ ਤੁਹਾਡਾ ਬਾਲ ਬੱਚਾ, ਉੱਥੋਂ ਵੀ ਪ੍ਰਾਪਤ ਕਰ ਸਕਦੇ ਜੇ ਤੁਸੀਂ ਉਹਨੂੰ, ਜੇ ਉਹ ਸਭ ਥਾਵਾਂ ਤੇ ਹੈ ਤੇ ਉੱਥੇ ਵੀ ਹੈ, ਉੱਥੋਂ ਉਹਨੂੰ ਲੱਭੋ। ਇਹ ਸਾਧ ਸੰਗਤ ਜੀ ਉਹਨੇ ਬਚਨ ਬਲਾਸ ਕੀਤੇ ਸੀ ਵੀ ਕੀ ਕਰੀਏ ਜੀ, ਤੇ ਹਜ਼ੂਰ ਨੇ ਆਖਿਆ ਸੀ ਸਵੇਰੇ ਸਵੇਰ ਸ਼ਾਮ ਕਰਤਾਰ ਕਰਤਾਰ ਕਰਿਆ ਕਰੋ, ਆਪਣੇ ਬਾਲ ਬੱਚੇ ਦੇ ਸਿਰ ਤੇ ਹੱਥ ਰੱਖੋ, ਧਰਮ ਦੀ ਕਿਰਤ ਕਰੋ ਤੇ ਸਵੇਰੇ ਸ਼ਾਮ ਉਹਨੂੰ ਯਾਦ ਕਰਿਆ ਕਰੋ, ਜਿੱਥੇ ਬੈਠੇ ਯਾਦ ਕਰੋਗੇ ਉੱਥੋਂ ਹੀ ਮਿਲ ਜਾਏਗਾ। ਬਣ ਬਣ ਫਿਰਤੀ ਢੂੰਡਦੀ ਬਸ ਰਹੀ ਘਰ ਬਾਰ, ਕਹਿੰਦੇ ਉਹ ਬਸ ਤਾਂ ਮੈਨੂੰ ਆਪਣੇ ਘਰੋਂ ਆਪਣੇ ਦਰਵਾਜੇ ਤੋਂ ਹੀ ਮਿਲ ਗਈ, ਜਿਸ ਨੂੰ ਲੱਭਣ ਵਾਸਤੇ ਜੰਗਲ ਛਾਣ ਮਾਰੇ ਸਨ ਸਾਰੇ।
ਸਤਿਗੁਰ ਮੇਲੀ ਮਿਲ ਰਹੀ ਜਨਮ ਮਰਨ ਦੁੱਖ ਨਿਵਾਰ।
ਪਰ ਉਹ ਆਤਮ ਵਸਤੂ ਮਿਲੀ ਕਿਵੇਂ? ਕਹਿੰਦੇ ਸਤਿਗੁਰ ਮੇਲੀ ਮਿਲ ਰਹੀ, ਸਤਿਗੁਰੂ ਦੀ ਮੇਲੀ ਹੋਈ ਮਿਲੀ ਉਹ ਸਾਨੂੰ, ਆਪਣੇ ਅੰਦਰੋਂ ਪਹਿਲਾਂ ਨਹੀਂ ਸੀ ਮਿਲੀ, ਸੀਗੀ ਆਪਣੇ ਅੰਦਰ ਹੀ ਉਹ ਆਤਮ ਵਸਤੂ, ਪਰ ਗੁਰੂ ਦੀ ਮਲਾਈ ਮਿਲੀ ਹੈ ਉਵੇਂ ਨਹੀਂ। ਸਤਿਗੁਰ ਮੇਲੀ ਮਿਲ ਰਹੀ ਕਿਉਂ? ਗੁਰੂ ਦੀ ਜ਼ਰੂਰਤ ਹੈ ਸਾਧ ਸੰਗਤ ਜੀ, ਗੁਰੂ ਦੀ ਲੋੜ ਕੀ ਹੈ? ਸਮਾਜ ਤਾਂ ਬਹੁਤ ਸਿਆਣਾ, ਬਹੁਤ ਮੋਡਰੇਟ ਨੇ ਲੋਕ, ਦੁਨਿਆਵੀ ਪੜ੍ਹਾਈ ਵੀ ਬਹੁਤ ਅੱਗੇ ਚਲੀ ਗਈ ਹੈ, ਚਾਰ ਚਾਰ PhD ਕਰੀ ਫਿਰਦੀ ਦੁਨੀਆ, ਤਿੰਨ ਤਿੰਨ MA ਕੀਤੀਆਂ ਹੁੰਦੀਆਂ ਕਈਆਂ ਗੁਰਮੁਖਾਂ ਨੇ, ਵੈਲ ਕੁਆਲੀਫਾਈਡ ਸਾਧ ਸੰਗਤ ਜੀ ਜ਼ਮਾਨਾ ਹੋਇਆ ਇਸ ਵੇਲੇ। ਪਰ ਕਹਿੰਦੇ ਨੇ ਜਿੱਥੇ ਮਰਜ਼ੀ ਸਮਾਜ ਚਲਿਆ ਜਾਏ, ਗੁਰੂ ਤੋਂ ਬਿਨਾਂ ਸਾਧ ਸੰਗਤ ਜੀ ਅੰਦਰਲੇ ਛੌੜ ਨੂੰ ਕੋਈ ਨੀ ਜੇ ਕੱਟ ਸਕਦਾ, ਕੋਈ ਵੀ ਨੀ। ਕੱਲ ਬਚਨ ਆਏ ਸੀ, ਗੁਰਬਿਨ ਗਿਆਨ ਨਾ ਹੋਏ, ਤੇ ਆਪਾਂ ਕੁਝ ਪ੍ਰਮਾਣ ਸਾਂਝੇ ਕੀਤੇ ਸਨ ਭਾਈ ਰੇ, ਗੁਰਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੈ ਨਾਰ ਦੇ ਬੇਦ ਬਿਆਸ ਕੋਏ, ਕੁੰਭੇ ਬੱਧਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ ਗੁਰਬਿਨ ਗਿਆਨ ਨਾ ਹੋਏ। ਗੁਰੂ ਦੀ ਲੋੜ ਕਿਉਂ? ਇਸ ਲਈ ਭਾਈ ਉਹ ਦੁਨੀਆਂ ਦਾ ਗਿਆਨ ਤਾਂ ਬਹੁਤ ਹੈ, ਜਿੱਥੋਂ ਮਰਜ਼ੀ ਲੈ ਲਵਾਂਗੇ, ਬ੍ਰਹਮ ਗਿਆਨ ਸਾਧ ਸੰਗਤ ਜੀ ਗੁਰੂ ਤੋਂ ਬਿਨਾਂ ਨਹੀਂ ਹੋ ਸਕਦਾ, ਪਰਮੇਸ਼ਰ ਦਾ ਗਿਆਨ ਗੁਰੂ ਤੋਂ ਬਿਨਾਂ ਨਹੀਂ ਹੋ ਸਕਦਾ, ਅਕਾਲ ਪੁਰਖ ਦਾ ਗਿਆਨ ਕੌਣ ਕਰਵਾਵੇਗਾ, ਆਤਮਾ ਦਾ ਗਿਆਨ ਕੌਣ ਕਰਵਾਵੇਗਾ, ਆਤਮ ਵਸਤੂ ਦੀ ਪ੍ਰਾਪਤੀ ਕੌਣ ਕਰਵਾਵੇਗਾ? ਗੁਰਬਿਨ ਸਿੱਧ ਨਾ ਬੁੱਧ ਗੁਰੂ ਬਿਨ ਮੁਕਤ ਨਾ ਪਾਏ, ਕਹਿੰਦੇ ਮੁਕਤੀ ਗੁਰੂ ਤੋਂ ਬਿਨਾਂ ਨਹੀਂ। ਇਸ ਲਈ ਸਤਿਗੁਰੂ ਦਾ ਮਿਲਾਇਆ ਪਰਮਾਤਮਾ ਮਿਲੇਗਾ, ਸਤਿਗੁਰ ਮੇਲੀ ਮਿਲ ਰਹੀ ਜਨਮ ਮਰਨ ਦੁੱਖ ਨਿਵਾਰ। ਕਹਿੰਦੇ ਹੁਣ ਜਨਮ ਮਰਨ ਦਾ ਦੁੱਖ ਕੱਟਿਆ ਗਿਆ, ਆਪਣੇ ਮੇਰੇ ਅੰਦਰੋਂ ਮੈਨੂੰ ਆਤਮ ਵਸਤੂ ਮੇਰੇ ਸਤਿਗੁਰੂ ਨੇ ਕਿਰਪਾ ਕਰਕੇ ਵਿਖਾਲ ਦਿੱਤੀ ਹੈ।
ਨਾਨਾ ਕਰਤ ਨਾ ਛੁਟੀ ਬਿਨ ਗੁਣ ਜਮ ਪੁਰ ਜਾਏ।
ਬਹੁਤ ਜ਼ਿਆਦਾ ਕਰਮ ਕੀਤਿਆਂ ਵੀ ਕਹਿੰਦੇ ਜਿੰਦ ਛੁੱਟਦੀ ਨਹੀਂ ਸਾਧ ਸੰਗਤ ਜੀ ਹੰਤਾ ਮਮਤਾ ਦੇ ਬੰਧਨਾਂ ਤੋਂ, ਤੇ ਸ਼ੁਭ ਗੁਣ ਇਕੱਠੇ ਕੀਤੇ ਤੋਂ ਬਿਨਾਂ ਵਿਣ ਗੁਣ ਜਮਪੁਰ ਜਾਏ। ਕਹਿੰਦੇ ਜਮਪੁਰੀ ਨੂੰ ਜਾਣਾ ਪਵੇਗਾ, ਜਿੰਨੀ ਦੇਰ ਸ਼ੁਭ ਗੁਣ ਨਹੀਂ ਨਾ ਆਪਣੇ ਅੰਦਰ ਆਉਂਦੇ, ਉਨੀ ਦੇਰ ਸਾਧ ਸੰਗਤ ਜੀ ਜਿੰਨੇ ਮਰਜ਼ੀ ਬੰਦਾ ਕਰਮ ਕਰ ਲਏ, ਨਾ ਨਾ ਕਰਤ ਨਾ ਛੁੱਟੀ ਗਏ, ਨਾ ਨਾ ਆਉਂਦੇ ਕਈ ਪ੍ਰਕਾਰ ਦੇ, ਕਈ ਪ੍ਰਕਾਰ ਦੇ ਕਰਮ ਧਰਮ ਦੇ ਕਰਮ ਜਾਣ ਕੇ ਕਰਨੇ, ਪਰ ਗੁਣ ਇੱਕ ਵੀ ਨਾ ਧਾਰਨ ਕਰਨਾ, ਗੁਣਾ ਤੋਂ ਬਿਨਾਂ ਕਹਿੰਦੇ ਜਮਪੁਰੀ ਨੂੰ ਜਾਣਾ ਪਵੇਗਾ।
ਨਾ ਤਿਸ ਇਹੋ ਨਾ ਉਹ ਅਵਗਣ ਫਿਰ ਪਛਤਾਏ।
ਕਹਿੰਦੇ ਉਹਨਾਂ ਲੋਕਾਂ ਨੂੰ ਅਵਗਣਾਂ ਦੀ ਜਿਨ੍ਹਾਂ ਨੇ ਪੰਡ ਬੰਨ ਕੇ ਆਪਣੇ ਸਿਰ ਤੇ ਰੱਖੀ ਆ, ਉਹਨਾਂ ਨੂੰ ਨਾ ਇੱਥੇ ਹੀ ਇਸ ਲੋਕ ਵਿੱਚ ਹੀ ਸੁੱਖ ਮਿਲਿਆ, ਨਾ ਪਰਲੋਕ ਹੀ ਸੁਹੇਲਾ ਕੀਤਾ, ਨਾ ਤਿਸ ਇਹ ਨਾ ਉਹ ਹੈ, ਉਹਦੇ ਤਾਂ ਦੋਵੇਂ ਲੋਕ ਹੀ ਗਏ। ਕਿਉਂ? ਅਵਗੁਣ ਫਿਰ ਪਛਤਾਏ, ਅਵਗਣਾਂ ਨੂੰ ਕਮਾਉਣ ਕਰਕੇ ਕਹਿੰਦੇ ਉਹਨਾਂ ਨੂੰ ਪਛਤਾਉਣਾ ਪੈਂਦਾ, ਦੋਨੇ ਲੋਕ ਹੀ ਨਾਸ ਕਰ ਲੈਂਦੇ ਹੋ ਆਪਣੇ।
ਨਾ ਤਿਸ ਇਹੋ ਨਾ ਹੋ ਹੈ ਅਵਗਣ ਫਿਰ ਪਛਤਾਏ, ਨਾ ਤਿਸ ਗਿਆਨ ਨਾ ਧਿਆਨ ਹੈ ਨਾ ਤਿਸ ਧਰਮ ਧਿਆਨ।
ਔਗਣੇ ਵਾਲੇ ਬੰਦੇ ਨੂੰ ਸਾਧ ਸੰਗਤ ਜੀ ਨਾ ਧਰਮ ਦੀ ਪ੍ਰਾਪਤੀ, ਨਾ ਗਿਆਨ ਦੀ ਪ੍ਰਾਪਤੀ, ਨਾ ਧਿਆਨ ਦੀ ਪ੍ਰਾਪਤੀ, ਉਹ ਗਿਆਨ ਧਿਆਨ ਵੱਲੋਂ ਵੀ ਵਾਂਝਾ ਤੇ ਧਰਮ ਵਾਲੇ ਪਾਸੇ ਤੋਂ ਵੀ ਖਾਲੀ ਹੈ।
ਵੇਣ ਨਾਵ ਨਿਰਭਉ ਕਹਾ ਕਿਆ ਜਾਣਾ ਅਭਿਮਾਨ।
ਕਹਿੰਦੇ ਨਾਮ ਤੋਂ ਬਿਨਾਂ ਨਿਰਭਉ ਦੀ ਪ੍ਰਾਪਤੀ ਕਿੱਥੇ ਹੈ? ਕਿਤੇ ਬਿਨਾਂ, ਨਾਮ ਹੀ ਨਿਰਭਉ ਅਕਾਲ ਪੁਰਖ, ਨਿਰਭਉ ਉਸ ਪਰਮੇਸ਼ਰ ਦਾ ਗੁਣ ਹੈ ਤੇ ਨਿਰਭਉ ਉਸ ਪਰਮੇਸ਼ਰ ਨੂੰ ਆਖੀਦਾ। ਨਾਮ ਤੋਂ ਬਿਨਾਂ ਕਹਿੰਦੇ ਕਿਵੇਂ ਉਹਦੀ ਪ੍ਰਾਪਤੀ? ਵਿਣ ਨਾਵ ਹੈ ਨਿਰਭਉ ਕਹਾਂ, ਨਿਰਭਉ ਕਿਵੇਂ ਹੋ ਸਕਦਾ ਬੰਦਾ ਬਿਨਾਂ ਨਾਮ ਜਪਣ ਤੋਂ? ਕਿਆ ਜਾਣਾ ਅਭਿਮਾਨ, ਕਹਿੰਦੇ ਮੈਨੂੰ ਤਾਂ ਨਾਮ ਜਪਣ ਤੋਂ ਬਿਨਾਂ ਅਭਿਮਾਨ ਦੇ ਸਰੂਪ ਦਾ ਵੀ ਪਤਾ ਨਹੀਂ ਲੱਗਦਾ, ਇਹ ਵੀ ਲਖਤਾ ਨਹੀਂ ਹੁੰਦੀ ਵੀ ਅਭਿਮਾਨ ਕਿਹਨੂੰ ਕਹਿੰਦੇ ਆ। ਅਭਿਮਾਨ ਦਾ ਮਾਰਿਆ ਬੰਦਾ ਸਾਧ ਸੰਗਤ ਜੀ ਮਾਰਿਆ ਜਾਂਦਾ ਤੇ ਯੁੱਗਾਂ ਤੱਕ ਬੰਧਨਾਂ ਚ ਪੈ ਜਾਵੇਗਾ, ਪਰ ਫਿਰ ਵੀ ਇਹ ਨਹੀਂ ਪਤਾ ਲੱਗਦਾ ਵੀ ਐਸ ਅਭਿਮਾਨ ਨੇ ਮੈਨੂੰ ਇਹ ਡੋਬਿਆ। ਅਭਿਮਾਨ ਦੇ ਹੰਕਾਰ ਦੇ ਸਰੂਪ ਦਾ ਪਤਾ ਨਹੀਂ ਲੱਗਦਾ, ਇੱਕ ਤੇ ਕਿਉਂਕਿ ਇੱਕ ਸਥੂਲ ਹੰਕਾਰ ਹੈ ਸਾਧ ਸੰਗਤ ਜੀ ਜਿਹੜਾ ਬੰਦੇ ਦੀਆਂ ਗੱਲਾਂ ਤੋਂ ਦਿਸ ਪੈਂਦਾ ਭਾਈ ਹੰਕਾਰ ਕਰਦਾ ਇਹ, ਇੱਕ ਹੰਕਾਰ ਹੁੰਦਾ ਬੀਜ ਰੂਪ ਸੂਖਮ, ਜਿਸ ਦਾ ਚਰਚਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨਾਲ ਕੀਤਾ ਸੀ। ਬੀਜ ਰੂਪ ਨੂੰ ਵੀ ਆਪਣੇ ਅੰਦਰੋਂ ਸਾਧ ਸੰਗਤ ਜੀ ਬੰਦੇ ਨੇ ਖਤਮ ਕਰਨਾ, ਅਸਲ ਚ ਤਾਂ ਖਤਮ ਕਰ ਸਕਦਾ ਜੇ ਉਹਦੇ ਸਰੂਪ ਦਾ ਪਤਾ ਹੋਵੇ ਤੇ। ਔਗਣਾਂ ਦਾ ਮਾਰਿਆ ਹੋਇਆ ਬੰਦਾ ਉਹਨੂੰ ਤਾਂ ਅਪਮਾਨ ਦਾ ਵੀ ਪਤਾ ਨੀ ਲੱਗਦਾ ਵੀ ਅਸਲ ਚ ਇਹ ਹੰਕਾਰ ਹੈ ਜਿਹੜਾ ਮੈਂ ਕਰੀ ਬੈਠਾ, ਇਸ ਹੰਕਾਰ ਕਰਕੇ ਅਸਲ ਚ ਡੁੱਬਿਆ ਹਾਂ।
ਆਕ ਰਹੀ ਕਿਵੇ ਅਪੜਾ ਹੱਥ ਨਹੀਂ ਨਾ ਪਾਰ,
ਕਹਿੰਦੇ ਨੇ ਥੱਕ ਗਈ ਮੇਰੀ ਜਿੰਦ ਹੁਣ ਤੇ ਕਿਵੇਂ ਅਪੜੇ ਆਪਣੀ ਮੰਜ਼ਿਲ ਤੇ, ਥਾਕ ਰਹੀ ਕਿਵੇਂ ਅਪੜਾ ਕਿਵੇਂ ਪਰਮਾਤਮਾ ਤੱਕ ਪਹੁੰਚ ਹੋਵੇ, ਹੱਥ ਨਹੀਂ ਨਾ ਪਾਰ। ਕਹਿੰਦੇ ਹੱਥ ਉਹਦੇ ਤੱਕ ਪਹੁੰਚਿਆ ਨਹੀਂ ਤੇ ਪਾਰ ਕਿਵੇਂ ਜਾਵਾਂ, ਜਾ ਨਹੀਂ ਸਕਿਆ ਪਾਰ ਮੈਂ।
ਨਾ ਸਾਜਣ ਸੇ ਰੰਗਲੇ ਕਿਸ ਪੈ ਕਰੀ ਪੁਕਾਰ,
ਨਾ ਕੋਈ ਏਦਾਂ ਦਾ ਸੱਜਣ ਅਜੇ ਤੱਕ ਮੈਨੂੰ ਮਿਲਿਆ ਜਿਹੜਾ ਆਪ ਰੰਗਿਆ ਹੋਵੇ ਪ੍ਰੇਮ ਰੰਗ ਵਿੱਚ, ਕਿਸ ਅੱਗੇ ਪੁਕਾਰ ਕਰਾਂ ਮੈਂ, ਕੋਈ ਦਿਸ ਪਵੇ ਜਾਂ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਕਹਿੰਦੇ ਮੈਂ ਤਾਂ ਖੁੱਲਾ ਸੱਦਾ ਦਿੰਦਾ ਕੋਈ ਆਣ ਕੇ ਮਿਲਾ ਦੇਵੇ, ਪਰ ਮਿਲਾਵੇ ਉਹ ਜਿਹੜਾ ਆਪ ਮਿਲਿਆ, ਇਹੋ ਜਿਹਾ ਆਪ ਮਿਲਿਆ ਮੈਨੂੰ ਮਿਲਿਆ ਨੀ ਅਜੇ ਤੱਕ, ਮੈਂ ਪੁਕਾਰ ਕੇ ਇਸ ਅੱਗੇ ਕਰਾਂ ਫਿਰ।
ਨਾਨਕ ਪ੍ਰਿਉ ਪ੍ਰਿਉ ਜੇ ਕਰੀ ਮੇਲੇ ਮੇਲਣ ਹਾਰ,
ਕਹਿੰਦੇ ਉਹ ਮੇਲਣ ਵਾਲਾ ਪ੍ਰਮਾਤਮਾ ਤੇਰੇ ਤੇ ਕਿਰਪਾ ਕਰਕੇ ਤੈਨੂੰ ਆਪਣੇ ਨਾਲ ਮੇਲ ਸਕਦਾ ਹੈ, ਪਰ ਤੈਨੂੰ ਪ੍ਰਿਉ ਪ੍ਰਿਉ ਕਰਨਾ ਪਵੇਗਾ, ਤੈਨੂੰ ਉਸ ਪ੍ਰਮਾਤਮਾ ਦੇ ਨਾਮ ਨੂੰ ਵਾਰ ਵਾਰ ਜਪਣਾ ਪਵੇਗਾ, ਰਟਣਾ ਪਵੇਗਾ। ਕਬੀਰ ਕੇਸੋ ਕੇਸੋ ਕੂਕੀ ਹੈ, ਕਬੀਰ ਸਾਹਿਬ ਨੇ ਆਖਿਆ ਕੇਸੋ ਕੇਸੋ ਤਾਂ ਆਖਣਾ ਹੀ ਪਵੇਗਾ ਨਾ, ਫਿਰ ਕੇਸੋ ਪ੍ਰਮਾਤਮਾ ਦਾ ਨਾਮ ਹੈ ਉਹ, ਫਿਰ ਜਦੋਂ ਤੂੰ ਉਹਦੇ ਨਾਮ ਲੈ ਕੇ ਆਵਾਜ਼ਾਂ ਮਾਰੇਗਾ ਜ਼ਰੂਰ ਤੈਨੂੰ ਇੱਕ ਦਿਨ ਪੁੱਛੇਗਾ ਤੂੰ ਕੌਣ ਰੇ, ਮੈਂ ਜੀ ਨਾਮਾ, ਉਹ ਜੀ ਆਲਾ ਤੇ ਨਿਵਾਰਨ ਜਮ ਕਾਰਨ, ਪੁੱਛਿਆ ਨੀ ਭਗਤ ਨਾਮਦੇਵ ਜੀ ਨੂੰ, ਉਹ ਖੁਦ ਕਹਿੰਦੇ ਕਹਿੰਦੇ ਮੈਨੂੰ ਪ੍ਰਮਾਤਮਾ ਕਹਿੰਦਾ ਤੂੰ ਕੌਣ ਹੈ, ਮੈਂ ਬੇਨਤੀ ਕਰਦਾ ਜੀ ਮੈਂ ਨਾਮਦੇਵ ਜੀ ਤੁਹਾਡਾ ਦਾਸ, ਫਿਰ ਕੀ ਚਾਹੁੰਦਾ, ਉਹ ਜੀ ਆਲਾ ਤੇ ਨਿਵਾਰਨਾ ਜਮ ਕਾਰਨ, ਜਮਾਂ ਤੱਕ ਪਹੁੰਚਾਉਣ ਵਾਲਾ ਇਹ ਜਿਹੜਾ ਸੰਸਾਰ ਹੈ ਮੇਰੀ ਬਿਰਤੀ ਵਿੱਚੋਂ ਮਹਾਰਾਜ ਸੰਸਾਰ ਕੱਢੋ, ਬਸ ਮੈਂ ਇਹ ਬੇਨਤੀ ਕਰਦਾ, ਸੰਸਾਰੀ ਬਿਰਤੀ ਇਹ ਨਿਰੰਕਾਰੀ ਬਣ ਜਾਏ ਇਹ ਬੇਨਤੀ ਕਰਦਾ ਮੈਂ, ਜਿਸ ਸੰਸਾਰੀ ਬਿਰਤੀ ਨੇ ਮੈਨੂੰ ਜਮਾਂ ਦੇ ਘਰ ਤੱਕ ਲੈ ਕੇ ਜਾਣਾ ਮੈਂ ਉੱਥੇ ਨੀ ਜਾਣਾ ਚਾਹੁੰਦਾ, ਬਸ ਇਸ ਲਈ ਆਇਆ। ਕਹਿੰਦੇ ਆਵਾਜ਼ਾਂ ਮਾਰੇਗਾ ਤੇ ਜ਼ਰੂਰ ਸੁਣੇਗਾ, ਕਬੀਰ ਕੇਸੋ ਕੇਸੋ ਕੂਕੀ ਹੈ, ਤੂੰ ਕਹਿੰਦੇ ਉਹਨੂੰ ਉਹਦਾ ਨਾਂ ਲੈ ਲਿਆ ਕੇ ਆਵਾਜ਼ਾਂ ਮਾਰੀ ਚੱਲ, ਫਿਰ ਕੀ ਹੋਵੇਗਾ, ਰਾਤ ਦਿਵਸ ਕੇ ਕੂਕਣੇ ਕਬੂ ਕੇ ਸੁਣੇ ਪੁਕਾਰ, ਕਹਿੰਦੇ ਰਾਤ ਦਿਨ ਜਦੋਂ ਲੱਗਾ ਹੀ ਰਹੇਗਾ ਨਾਂ ਲੈ ਕੇ ਆਵਾਜ਼ਾਂ ਮਾਰੇਗਾ ਤੇ ਫਿਰ ਕਦੀ ਤੇ ਪੁਕਾਰ ਸੁਣੀ ਦੇਵੇਗਾ ਨਾ, ਜਦੋਂ ਕਿਸੇ ਦਾ ਆਪਾਂ ਦਰਵਾਜ਼ਾ ਖੜਕਾਈ ਚਲੀਏ ਉਹਨੂੰ ਖੋਲਣਾ ਹੀ ਪੈਂਦਾ, ਦਰਵਾਜ਼ੇ ਦੇ ਅੱਗੇ ਦੀ ਲੰਘ ਜਾਓ ਭਾਵਾਂ 25 ਵਾਰੀ ਬੰਦਾ ਲੰਘ ਜਾਵੇ, ਕਿਸੇ ਨੂੰ ਲੋੜ ਹੀ ਨੀ ਪੈਂਦੀ ਦਰਵਾਜ਼ਾ ਖੋਲ ਕੇ ਵੇਖਣ ਦੀ ਬਾਹਰ ਕੌਣ ਤੁਰਿਆ ਫਿਰਦਾ, ਪਰ ਜਦੋਂ ਦਰਵਾਜ਼ਾ ਖੜਕਾਈਏ ਉਹਦਾ ਨਾਂ ਲੈ ਕੇ ਆਵਾਜ਼ਾਂ ਮਾਰੀਏ ਤੇ ਫਿਰ ਉਹ ਪੁੱਛਦਾ ਭਾਈ ਕੌਣ ਹੈ, ਕਹਿੰਦੇ ਰਾਤ ਦਿਵਸ ਕੇ ਕੂਕਣੇ ਕਬੂ ਕੇ ਸੁਣੇ ਪੁਕਾਰ, ਸੁਣੇਗਾ ਤੇਰੀ ਪੁਕਾਰ ਜਦੋਂ ਰਾਤ ਦਿਨ ਉਹਨੂੰ ਚੇਤੇ ਕਰੇਗਾ ਫਿਰ ਪੁੱਛੇਗਾ ਤੂੰ ਕੌਣ ਹੈ। ਇਸ ਲਈ ਪ੍ਰਿਉ ਪ੍ਰਿਉ ਨਾਨਕ ਪ੍ਰਿਉ ਪ੍ਰਿਉ ਜੇ ਕਰੀ ਮੇਲੇ, ਜੇ ਤੂੰ ਪ੍ਰਿਉ ਪ੍ਰਿਉ ਕਰਨ ਲੱਗ ਪਵੇ ਤੇ ਤੈਨੂੰ ਮਿਲਣ ਵਾਲਾ ਪ੍ਰਮਾਤਮਾ ਆਪਣੇ ਨਾਲ ਮੇਲ ਲਵੇਗਾ।
ਜਿਨ ਵਿਛੋੜੀ ਸੋ ਮੇਲ ਸੀ ਗੁਰ ਕਹੇ ਤੇ ਅਪਾਰ,
ਕਹਿੰਦੇ ਜਿਸ ਪ੍ਰਮਾਤਮਾ ਨੇ ਇਹ ਜਿਸ ਪ੍ਰਮਾਤਮਾ ਤੇ ਜਿੰਦ ਵਿਛੜੀ ਸੀ ਉਸੇ ਨਾਲ ਹੀ ਮਿਲੇਗੀ, ਪਰ ਮਿਲਾਵੇਗਾ ਕੌਣ, ਗੁਰ ਕਹੇ ਹਿਤ, ਤੂੰ ਗੁਰੂ ਨਾਲ ਹਿੱਤ ਕਰ ਪਿਆਰ ਕਰ, ਗੁਰੂ ਸਾਹਿਬ ਜੀ ਨੂੰ ਆਪਣਾ ਮੰਨ ਤੇ ਇਹ ਜਿੱਥੋਂ ਵਿਛੜਿਆ ਨਾ ਉਸੇ ਪ੍ਰਮਾਤਮਾ ਨਾਲ ਤੈਨੂੰ ਮਿਲਾ ਦੇਣਗੇ ਗੁਰੂ ਸਾਹਿਬ ਜੀ, ਉਸ ਪ੍ਰਮਾਤਮਾ ਤੱਕ ਹੀ ਤੇਰੀ ਪਹੁੰਚ ਕਰਵਾ ਦੇਣਗੇ। ਆਖਿਆ ਨਾ ਮਹਾਰਾਜ ਨੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਨਿਮਖ ਨਾ ਮਨ ਤੇ ਟਾਰੀ ਦੇ, ਤੇ ਫਿਰ ਅੱਗੇ ਕਹਿੰਦੇ ਨੇ ਗੁਰ ਗਮ ਖਿੰਨ ਰਮ ਗੁਰ ਗਮ ਹਰ ਦਮ ਨਹਿ ਜਮ ਖਿੰਨ ਰਮ, ਤੂੰ ਖਿੰਨ ਮਾਤਰ ਵੀ ਤੇ ਉਹਦਾ ਜਾਪ ਜਪਦਾ ਜਪਦਾ ਕਿਤੇ ਖਿਰ ਮਾਤਰ ਵੀ ਇਕਾਗਰਤਾ ਚ ਆ ਗਿਓ, ਗੁਰ ਗਮ ਤੇਰੀ ਗਮਤਾ ਗੁਰੂ ਤੱਕ ਹੋ ਜਾਏਗੀ, ਗੁਰੂ ਵਿੱਚ ਤਾਂ ਤੂੰ ਭੇਦ ਉਦੋਂ ਹੀ ਹੋ ਗਏ, ਖਿਰ ਮਾਤਰ ਵੀ ਕਿਤੇ ਟਿਕ ਗਿਆ ਤੇਰਾ ਮਨ ਜਪਦਿਆਂ ਜਪਦਿਆਂ, ਹਰ ਦਮ ਨਹਿ ਜਮ, ਬਸ ਉਹ ਇੱਕ ਖਿਨ ਦੀ ਇਕਾਗਰਤਾ ਤੇਰੇ ਹਰ ਦਮ ਵਿੱਚ ਯਾਦ ਬਣ ਕੇ ਵੱਸ ਜਾਵੇਗੀ ਤੇ ਫਿਰ ਤੈਨੂੰ ਜਮਾਂ ਕੋਲ ਨੀ ਕੋਈ ਵੀ ਲੈ ਕੇ ਜਾ ਸਕਦਾ, ਜਮਾਂ ਤੱਕ ਤਾਂ ਫਿਰ ਪਹੁੰਚੇਗਾ ਹੀ ਨਾ ਤੂੰ। ਇਸ ਲਈ ਕਹਿੰਦੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਦੇ, ਇੱਕ ਨਿਮਖ ਮਾਤਰ ਵੀ ਕਹਿੰਦੇ ਅਸੀਂ ਬਾਣੀ ਨੂੰ ਦੂਰ ਕਰਦੇ ਨੀ, ਕਿਉਂ ਨੀ ਕਰਦੇ, ਗੁਰੂ ਸਾਹਿਬ ਤਾਂ ਬਾਣੀ ਰੂਪ ਨੇ, ਉਪਦੇਸ਼ ਸਾਡੇ ਲਈ ਹੈ, ਕੋਈ ਤੈਨੂੰ ਸਦਾ ਬਾਣੀ ਚੇਤੇ ਰਹੇਗੀ ਤੇ ਕਿਤੇ ਇੱਕ ਖੇਨ ਇਹੋ ਜਿਹਾ ਆ ਜਾਵੇਗਾ ਇਕਾਗਰਤਾ ਦਾ ਵਿੱਚ, ਚਲਦਿਆਂ ਚਲਦਿਆਂ ਚੇਤੇ ਕਰਦਿਆਂ ਕਰਦਿਆਂ ਕਿਤੇ ਇੱਕ ਖੇਨ ਇਕਾਗਰਤਾ ਬਣ ਗਈ, ਇੱਕ ਛਿਨ ਜੇ ਇੱਕ ਚਿੱਤ ਜੇ ਇੱਕ ਛਿਨ ਤੇ ਆਇਓ, ਕਾਲ ਫਾਸ ਕੇ ਬੀਜ ਨਾ ਆਇਓ ਦਸਵੇਂ ਪਾਤਸ਼ਾਹ ਕਹਿੰਦੇ, ਕਿਤੇ ਇੱਕ ਛਿਨ ਹੀ ਤੇ ਆਵੇ ਨਾ ਉਸ ਪ੍ਰਮਾਤਮਾ ਨੂੰ ਤੇ ਕਾਲ ਦੀ ਫਾਈ, ਇਹਦਾ ਅਰਥ ਇਹ ਨੀ ਵੀ ਇੱਕੋ ਵਾਰੀ ਆਪਾਂ ਕਹਿਣਾ ਵਾਹਿਗੁਰੂ ਤੇ ਚਲੋ ਜੀ ਦਸਵੇਂ ਪਾਤਸ਼ਾਹ ਨੇ ਗਰੰਟੀ ਲਈ ਹੁਣ ਅਸੀਂ ਕਾਲ ਦੀ ਫਾਈ ਚ ਨੀ ਪੈਣਾ, ਨਹੀਂ ਨਹੀਂ, ਇੱਕ ਛਿਨ ਦਾ ਅਰਥ ਇਹ ਹੈ ਤੂੰ ਵਾਹਿਗੁਰੂ 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 ਕਰੀ ਚੱਲ, ਵਿੱਚੋਂ ਇੱਕ ਛਿਨ ਹੀ ਜਦੋਂ ਏਦਾਂ ਦਾ ਬਣ ਗਿਆ ਭਾਈ ਸੁਰਤ ਸ਼ਬਦ ਨਾਲ ਜੁੜ ਗਈ, ਬਸ ਕਾਲ ਦੀ ਫਾਈ ਉਦੋਂ ਜੁੜ ਜਾਵੇਗੀ, ਉਹ ਇੱਕ ਛਿਨ ਹੀ ਤੈਨੂੰ ਪਾਰ ਲਾ ਦੇਵੇਗਾ, ਪਰ ਉਹ ਛਿਨ ਤਾਂ ਜਪਦਿਆਂ ਜਪਦਿਆਂ ਹੀ ਆਵੇਗਾ ਨਾ, ਪਤਾ ਨੀ ਕਿਹੜੇ ਵੇਲੇ ਆ ਜਾਵੇ, ਇਸ ਲਈ ਆਖਿਆ ਉਠਤ ਬੈਠਤ ਸੂਬਤ ਧਿਆਈ ਹੈ, ਚੱਲੀ ਚੱਲ ਇੱਕ ਛਿਨ ਵਿੱਚੋਂ ਕਿਤੇ ਇਕਾਗਰਤਾ ਬਣ ਗਈ ਤੇ ਬੇੜੇ ਪਾਰ ਕਰ ਦੇਵੇਗੀ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਕਿਰਪਾ ਕੀਤੀ ਹੈ, ਸਮਾਂ ਸਮਾਪਤ ਹੋਇਆ, ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰੂ ਕੀ ਸਾਜੀ ਨਵਾਜੀ ਸੰਗਤ ਕਿਸਮਾ ਬਖਸ਼ਣ, ਦੇਖਿਆ ਕਤੇ ਨਾ ਛੂਤੀ ਆ ਕਿਨ ਕਿਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ, ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਜੀ, ਹਾਜ਼ਰੀ ਤੁਹਾਡੀ ਮੇਰੀ ਉਹਨਾਂ ਦੇ ਦਰ ਤੇ ਪ੍ਰਵਾਨ ਹੋਵੇ, ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ ਬੁਲਾਓ, ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਗੁਰੂ ਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਆਪ ਜੀ।